नगर में आप बार भूमि अपन प्रभु मेरे को छगन बसेरा, अपे ही राजन अपे ही दया, कह कह ठाकर कह कह तेरा, काको धराओ का श्यामल वांचा, जय जय देखो तय तय नेरा, सात मूर्त गुरु भेटो नानक, मेरे साथ गुरु नहीं अनहेरा, प्रभु सब कुछ तेरा जे मैं किछ नाही,
¡Gracias!
संत तेरे निर्मल, जिन देखे सब उतरे कर्मल। हे वाहिगुरु जी, तू आप निर्वैर है, ते जड़े तेरे नाम जपन वाले प्रेमी ने, जड़े हर वक्त नाम जपते ने, तेरे प्यार विच रहिंदे ने, विषय वासना का त्याग किया होया है, उन्हां दे अंतरकरण विच किसे किस्म की कोई भी मैल नहीं है, इस करके वो निर्मल हैं। जो भी उन्हां दा दर्शन कर लेगा उहदे उत्ते असर होएगा कि उहदे जो पाप ने वो लै जाणगे, धोते जाणगे, वाश हो जाणगे। नानक त्याए त्याए जीव है, बिनसिया भरम पौ तीना जीव। ऐसे महापुरुषां दे ध्यान दे विच जीन असी जिउ रहे हैं, क्योंकि उन्होंने भरमां का नाश कर दिता। हुण कोई भरम नहीं रहा साडे मन दे अंदर। पहला सानू संसार नजर आउंदा सी, हुण नहीं आउंदा संसार, हुण तू नजर आउंदा हर थां दे उत्ते। इको प्रेमी ने संसार दे अंदर जो साधुआं दे उत्ते इस तरह दी श्रद्धा रखते, एक और प्रेमी ने जो साधुओं के नाल खाम खा पैर खड़ा कर दे, जड़े शर्तां दे विच ने उन्हां दे पापां का खात्मा हो जाए। जो वैर करते ने उन्हां दी आपणियां जड़ां पुटियां जांदियां ने, बकाया नहीं कुछ भी बचिया करो। अध विचों टुट जाते हैं, राज तो हीन हो जाते हैं, शरीर की स्वस्थ बुरा गुआ बैठते, बीमारियां आके घेर लेंदिया ने, बदनामियां बेअंत बिघना का हिसाब है कोई, क्योंकि उन्होंने परमेश्वर के प्यारियों के नाल विरोध पाया। इतने एक गल बड़ी भारी विचारन वाली है, बहुत सावधानी का विचारन वाली, वो ये है कि हर वर्ग के अंदर तपस्या प्रतीक्षा करके सेवा करके साधुओं को प्रसन्न करके ऐसी अवस्था प्राप्त कर लेते हैं कि वह भी उन्होंने वर्गे ही हो जाया करते, जिन्होंने परमेश्वर नहीं कदे भूलता, बुराइयां वर्ग कदे भूल के भी उन्हों का मन नहीं जाता। हर वक्त उन्हां दे अंदरों वाहिगुरू 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 राम 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 अल्लाह हु दी आवाज आउंदी है, चाहे उच्ची आ रही है चाहे हौली आ रही है, चाहे वह बिल्कुल मौन ने कोई गल नहीं बोल रहे, लेकिन उन्होंने ध्यान विच परमेश्वर रहता हर वक्त। ध्यान सर्वत्र पूर्ण है, सारे परिपूर्ण वाहिगुरू का ध्यान रहना। ऐसे जो प्रेमी ने वो भावे घर विच रहिंदा कीर्तन करता नहीं करता, सेवा करता नहीं करता, अपनी ड्यूटी दिंदा, निर्मल जीवन बतीत करता, रहत बहत दे विच पक्का रहिंदा, वो प्रेमी सत्कार योग है चाहे किते बैठा। ये विपरीत एक बंदा यह दस रहा है कि मैं साधु हां, डेरिया च रहिंदा, पैसे विच बिरती है, विषय विकारां ते अजे मन ने काबू नहीं पाया, पैरी मत्था टिकाउणा शुरू कर लिया। प्रेमियां ने अपने विघना नूं दूर करन वास्ते उहदे चरणां दे उत्ते चरण भेट रखनी शुरू कर दित्ती, उहदी गिनती मिनती बन गई, मेरे को इन्ना हो गया, मेरे को इन्ना हो गया। उह दोहां दे जे मुकाबले कीते जाण ते जिहड़ा घर विच भी है ते बच्चियां नूं भी पालदा ड्यूटियां भी दिंदा ਜੇ ਕਿਸਾਨ ਹੈ ਤਾਂ ਪੂਰੀ ਤਨਦੇਹੀ ਨਾਲ ਖੇਤੀ ਕਰਦਾ, ਜੇ ਡਾਕਟਰ ਹੈ ਤਾਂ ਪੂਰੀ ਇਮਾਨਦਾਰੀ ਨਾਲ ਡਾਕਟਰੀ ਕਰਦਾ, ਜੇ ਟੀਚਰ ਹੈ ਤਾਂ ਉਹਦੇ ਮਨ ਵਿਚ ਹੈ ਕਿ ਮੇਰਾ ਪੜ੍ਹਾਇਆ ਹੋਇਆ ਬੱਚਾ ਕੋਈ ਪ੍ਰਾਈਮ ਮਿਨਿਸਟਰ ਤੋਂ ਘੱਟ ਨਾ ਹੋਵੇ, ਜਰਨੈਲ ਤੋਂ ਘੱਟ ਨਾ ਹੋਵੇ, ਜੇ ਦੁਕਾਨਦਾਰ ਹੈ ਤਾਂ ਉਹਦੇ ਮਨ ਵਿਚ ਹੈ ਕੋਈ ਮੈਂ ਇਹੋ ਜਿਹੀ ਚੀਜ਼ ਨਾ ਵੇਚ ਸਕਾਂ ਜਿਹਦੇ ਨਾਲ ਕਿਸੇ ਦਾ ਸਵਾਸਥ ਖਰਾਬ ਹੋ ਜਾਵੇ, ਉਹ ਦੇਵਤੇ ਹੋਇਆ ਕਰਦੇ ਨੇ, ਸਾਧੂ ਹੋਇਆ ਕਰਦੇ ਨੇ, ਉਹ ਸਾਧੂਆਂ ਦਾ ਕੋਈ ਭੇਖ ਨਹੀਂ ਹੋਇਆ ਕਰਦਾ, ਅਸੀਂ ਭੇਖਾਂ ਦੇ ਵਿੱਚ ਭੁੱਲ ਜਾਂਦੇ ਹਾਂ। ਭੇਖ ਬੜੀ ਦਿਲਚਸਪ ਚੀਜ਼ ਹੈ, ਦੂਸਰਾ ਅਸੀਂ ਇਸ ਗੱਲ ਦੇ ਵਿੱਚ ਭੁੱਲ ਜਾਂਦੇ ਹਾਂ ਵੀ ਇਹ ਤਾਂ ਬਹੁਤ ਹੀ ਵਧੀਆ ਗਾਉਣ ਹੈ, ਇਹਦੇ ਸ਼ਬਦ ਤਾਂ ਅੰਦਰ ਕਾਟ ਕਰਦੇ ਨੇ, ਇਹਦਾ ਵਿਖਿਆਨ ਕਮਾਲ ਦਾ ਦੇਣਾ, ਇਹਨਾਂ ਗੱਲਾਂ ਚ ਅਸੀਂ ਭੁੱਲ ਜਾਂਦੇ, ਬੜੀ ਭਾਰੀ ਭੁੱਲ ਹੁੰਦੀ ਹੈ, ਅਸੀਂ ਮਿਕਸਚਰ ਕਰ ਦਿੰਦੇ ਹਾਂ, ਸਾਧੂ ਨੂੰ ਸਾਧੂ ਜਾਣਦੇ ਹਾਂ, ਸਾਧੂ ਨੂੰ ਸਾਧੂ ਦੀ ਪਛਾਣ ਨਹੀਂ ਹੈ, ਫੇਰ ਅਸੀਂ ਡਰਦੇ ਹਾਂ, ਸਾਧੂ ਚੋਰ ਹੋ ਕੇ ਚੋਰੀ ਕਰ ਰਿਹਾ ਸਾਹਮਣੇ, ਅਸੀਂ ਡਰਦੇ ਹਾਂ ਵੀ ਕਿਤੇ ਚੋਰ ਨਾ ਕਹਿ ਬੈਠੀ, ਨਿੰਦਿਆ ਦਾ ਫਲ ਨਾ ਕਿਤੇ ਲੱਗਦਾ। ਮਹਾਰਾਜ ਇਸ ਤਰ੍ਹਾਂ ਪ੍ਰਵਾਨ ਨਹੀਂ ਕਰਦੇ, ਮਹਾਰਾਜ ਕਹਿੰਦੇ ਪਿਆਰਿਆ ਦੋ ਤਰ੍ਹਾਂ ਦਾ ਜੀਵਨ ਹੈ ਤੇਰਾ, ਇੱਕ ਤੇਰਾ ਰੂਹਾਨੀ ਜੀਵਨ ਹੈ ਜਿਹੜਾ ਤੇਰੇ ਨਿੱਜ ਨਾਲ ਸੰਬੰਧ ਰੱਖਦਾ, ਸੰਸਾਰ ਨਾਲ ਸੰਬੰਧ ਰੱਖਦਾ, ਇੱਕ ਤੇਰਾ ਵਿਵਹਾਰਕ ਜੀਵਨ ਹੈ, ਜ਼ਿੰਮੇਵਾਰੀਆਂ ਕਿਸੇ ਕਾਨੂੰਨ ਨੇ, ਕਿਸੇ ਸੰਪਰਦਾ ਦੇ ਕਾਨੂੰਨ ਨੇ, ਕਿਸੇ ਪਰਿਵਾਰਕ ਮਰਿਆਦਾ ਨੇ ਤੇਰੇ ਸਿਰ ਤੇ ਪਾਈਆਂ ਹੋਈਆਂ ਨੇ, ਜੇ ਤੂੰ ਉਹਨਾਂ ਮਰਿਆਦਾ ਦੀਆਂ ਪਾਈਆਂ ਹੋਈਆਂ ਜ਼ਿੰਮੇਵਾਰੀਆਂ ਨੂੰ ਗਲਤ ਕਰੇਗਾ ਤਾਂ ਤੂੰ ਗਿਲਟੀ ਹੋਵੇਗਾ। ਫੌਜ ਦਾ ਸਿਪਾਹੀ ਜ਼ਿੰਮੇਵਾਰੀ ਆ ਉਹਦੇ ਉੱਤੇ ਕਿ ਦੁਸ਼ਮਣ ਤਾਂ ਕੋਈ ਏਜੰਟ ਦੇਸ਼ ਦੇ ਅੰਦਰ ਆ ਕੇ ਕਿਸੇ ਗੱਡੀ ਚ ਬੰਬ ਨਾ ਰੱਖ ਦੇਵੇ, ਕਿਸੇ ਪਾਣੀ ਦੀ ਟੈਂਕੀ ਦੇ ਵਿੱਚ ਜ਼ਹਿਰ ਨਾ ਮਿਲਾ ਦੇਵੇ, ਕਿਸੇ ਵੱਡੇ ਕਾਰਖਾਨੇ ਜ਼ਹਿਰ ਨਾ ਮਿਲਾ ਦੇਵੇ ਖਾਣ ਵਾਲੀਆਂ ਚੀਜ਼ਾਂ ਚ। ਉੱਥੇ ਜੇ ਕੋਈ ਆਦਮੀ ਆਪਣੀ ਡਿਊਟੀ ਤੋਂ ਕੁਤਾਹੀ ਕਰਦਾ ਤਾਂ ਬੜੀ ਭਾਰੀ ਉਸ ਦੀ ਭੁੱਲ ਹੈ, ਉਹ ਸਜ਼ਾ ਦਾ ਹੱਕਦਾਰ ਬਰਾਬਰ ਦਾ ਹੁੰਦਾ, ਇਹ ਬਰਮਗਿਆਨ ਇਹ ਨਹੀਂ ਹੋਇਆ ਕਰਦਾ ਜਿਹਨੂੰ ਅਸੀਂ ਸਮਝਦੇ ਹਾਂ। ਬਰਮਗਿਆਨ ਅੰਦਰਲਾ ਨਿਸ਼ਚਾ ਹੈ ਕਿ ਇੱਥੇ ਵਾਹਿਗੁਰੂ ਦੇ ਬਗੈਰ ਹੋਰ ਕੋਈ ਨਹੀਂ, ਵਿਵਹਾਰ ਜਿਹੜਾ ਉਹ ਸੰਸਾਰ ਦੀ ਜ਼ਿੰਮੇਵਾਰੀ ਹੈ ਜਿਹੜੀ ਉਹਦੇ ਸਿਰ ਤੇ ਪਈ ਹੋਈ ਹੈ, ਕਿਉਂਕਿ ਉਹਨੇ ਜੀਵਨ ਆਪ ਜਿਉਣਾ ਹੈ, ਦੂਸਰੇ ਨੂੰ ਜਿਉ ਕੇ ਦੱਸਣਾ। ਚੌਥੇ ਅਸੀਂ ਰਿਹਾਜ ਕਰ ਜਾਂਦੇ ਹਾਂ ਵੀ ਇਹਦਾ ਸਾਧੂ ਬਾਣਾ ਹੈ ਜੀ, ਇਹ ਤਾਂ ਕੀਰਤਨ ਬਹੁਤ ਵਧੀਆ ਕਰਨਾ, ਇਹਦਾ ਤਾਂ ਵਿਖਿਆਨ ਹੈ ਬਹੁਤ ਵਧੀਆ, ਇਹਨੂੰ ਸੁਣ ਵਾਸਤੇ ਹਜ਼ਾਰਾਂ ਬੰਦੇ ਤੁਰੇ ਆਉਂਦੇ ਨੇ, ਪਰ ਜਦੋਂ ਅਸੀਂ ਉਸਦੇ ਜੀਵਨ ਦੀ ਪੜਚੋਲ ਕਰਦੇ ਹਾਂ ਜੀਵਨ ਉਹਦਾ ਕੁਛ ਵੀ ਨਹੀਂ ਹੁੰਦਾ, ਵਿਪਰੀਤ ਹੁੰਦਾ। ਉਸ ਵੇਲੇ ਜਿਹੜਾ ਸਾਵਧਾਨ ਹੋ ਕੇ ਠੱਗ ਤੋਂ ਬਚਾ ਦੇਵੇ ਦੁਨੀਆਂ ਨੂੰ, ਉਹ ਸੰਤ ਵਿਰੋਧੀ ਨਹੀਂ ਹੁੰਦਾ, ਉਹ ਆਪਣੀ ਡਿਊਟੀ ਪੂਰੀ ਕਰਦਾ ਤੇ ਵਾਹਿਗੁਰੂ ਦੇ ਦਰ ਦੇ ਉੱਤੇ ਮਾਣ ਪਾਉਂਦਾ। ਉਹ ਬਾਣੀ ਸੰਤ ਨੂੰ ਬਹੁਤ ਉੱਚਾ ਚੱਕ ਰਹੀ ਹੈ, ਤੂੰ ਨਿਰਵੈਰ ਸੰਤ ਤੇਰੇ ਨਿਰਮਲ, ਤੇ ਇੰਨੇ ਨਿਰਮਲ ਨੇ ਵੀ ਉਹਨਾਂ ਦੇ ਦਰਸ਼ਨ ਕਰਦੀ ਸਾਰ ਜਨਮਾਂ ਜਨਮਾਂਤਰਾਂ ਦੇ ਪਾਪ ਉੱਡਣੇ ਸ਼ੁਰੂ ਹੋ ਜਾਂਦੇ ਨੇ, ਆਪਣੀ ਤਰਫ ਤੋਂ ਅੰਤਰਸ਼ਕਰਨ ਨਿਰਮਲ ਹੋ ਜਾਂਦਾ, ਪਵਿੱਤਰ ਹੋ ਜਾਂਦਾ। ਸਾਧਕਾ ਸੰਗ ਨਹੀਂ ਕੁਛ ਕਾਲ, ਦਰਸ਼ਨ ਭੇਟਤ ਹੋਤ ਨਹੀਂ ਕਾਲ, ਸਾਧੂ ਕਿੱਥੇ ਮਿਲੇ, ਕਿਸੇ ਭੇਖ ਚੋਂ ਨਹੀਂ ਲੱਭਣਾ, ਚੋਲੇ ਚੋਂ ਨਹੀਂ ਲੱਭਣਾ, ਬਸ ਭੁਲੇਖਾ ਕਰ ਲਿਓ, ਕਿਸੇ ਡੇਰੇ ਵਿੱਚੋਂ ਨਹੀਂ ਲੱਭਣਾ, ਇਹ ਟੋਲੀਏ ਕਿੱਥੇ। ਮਹਾਰਾਜ ਕਹਿੰਦੇ ਪਿਆਰਿਆ ਤੇਰੇ ਵਸ ਤੋਂ ਬਾਹਰ ਦੀ ਬਾਤ ਹੈ, ਇਹ ਬਹੁਤ ਲੰਮੀ ਬਾਤ ਹੈ, ਤੇਰੇ ਸਮਝ ਦੇ ਵਿੱਚ ਆ ਤਾਂ ਜਾਏਗੀ ਪਰ ਤੈਨੂੰ ਫੇਰ ਵੀ ਪਤਾ ਨਹੀਂ ਲੱਗਦਾ, ਸਾਨੂੰ ਨਹੀਂ ਪਤਾ ਲੱਗਦਾ ਵੀ ਸਾਡੇ ਲੇਖ ਜਿਹੜੇ ਨੇ ਅੱਜ ਕੀ ਚੱਲ ਰਹੇ ਨੇ, ਕੱਲ ਨੂੰ ਇਹੋ ਜਿਹੇ ਚੱਲਣੇ ਨੇ, ਤੇ ਜਦੋਂ ਪੁੰਨ ਦੇਣ ਵਾਲੇ ਸੁੱਖ ਦੇਣ ਵਾਲੇ ਲੇਖ ਉੱਭਰੇ ਆਉਂਦੇ ਨੇ ਤੇ ਉਹ ਪੁੰਨ ਆਪਣਾ ਫਲ ਦੇਣਾ ਚਾਹੁੰਦੇ ਨੇ, ਉਸ ਵੇਲੇ ਕੀ ਹੁੰਦਾ? ਸਹਿ ਸੁਭਾਅ ਮਹਾਂਪੁਰਸ਼ ਦੇ ਦਰਸ਼ਨ ਹੋ ਜਾਂਦੇ ਨੇ, ਸਾਨੂੰ ਮਿਲ ਜਾਂਦੇ ਨੇ, ਸੁੱਤੇ ਜਾਂ ਪਾਣੀ ਜਾਂਦੇ ਨੇ ਦਰਖਤ ਦੇ ਕੋਲ ਚੱਲ ਚਲਿਆ ਗਿਆ ਦੂਸਰਾ ਰਸਤਾ ਹੈ ਸਾਧਨਾ ਸੰਪੰਨ, ਉਹਦੇ ਬਾਰੇ ਗੁਰੂ ਸਾਹਿਬ ਨੇ ਲਿਖਿਆ। ਸਾਨੂੰ ਇਸ ਤਰ੍ਹਾਂ ਨੀ ਕਿਹਾ ਵੀ ਐ ਕਹਿ ਲਓ, ਸਾਨੂੰ ਕਿਹਾ ਟਾਈਮ ਤਾਂ ਲੱਗ ਜੂਗਾ ਪਿਆਰਿਓ, ਪਰ ਤੁਹਾਨੂੰ ਰੀਅਲ ਗਿਆਨ ਹੋ ਜਾਏਗਾ। ਕੋਈ ਗੱਲ ਨੀ, ਟਾਈਮ ਦੀ ਪਰਵਾਹ ਨਾ, ਇਹ ਟਾਈਮ ਤਾਂ ਮੁੱਕਣਾ ਹੀ ਨਹੀਂ। ਖਰਵਾ ਸਾਲ ਖਰਵਾ 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 ਗਿਰੀ ਜਾਓ, ਇਹ ਨੀ ਮੁੱਕਣਾ, ਇਹ ਚੱਲਦਾ ਹੀ ਰਹਿਣਾ। ਇਹ ਜਿੱਦਣ ਵਾਹਿਗੁਰੂ ਜੀ ਮੁਕਾਓ ਉਦੋਂ ਮੁੱਕ ਜਾਣਾ, ਕਿਉਂਕਿ ਉਹ ਅਕਾਲ ਹੈ, ਇਹ ਅਕਾਲ ਹੈ। ਪਰ ਇਹ ਹੈ ਕਿ ਉਹ ਗਲਤੀ ਨਾ ਕਰੋ ਵੀ ਮੈਂ ਹੀ ਵਰਮ ਅਹਮ ਵਰਮ, ਇਹ ਖਿਆਲ ਪਕਾ ਪਕਾ ਕੇ ਪਕਾ ਨਹੀਂ ਹੋਣਾ। ਜਦੋਂ ਵਿਸ਼ਿਆਂ ਦੀ ਲਹਿਰ ਕਾਂਗ ਚੜ੍ਹਨੀ ਆ, ਉਸ ਵੇਲੇ ਤੂੰ ਗਿਰ ਜਾਏਗਾ, ਤੈਨੂੰ ਪਤਾ ਹੀ ਨਹੀਂ ਲੱਗਣਾ ਵੀ ਤੂੰ ਕਿਹੜੇ ਵੇਲੇ ਗਿਰ ਗਿਆ, ਰੁੜ ਜਾਏਗਾ ਉਸ ਵੇਲੇ, ਕਿਉਂਕਿ ਤੈਨੂੰ ਅਜੇ ਪੱਕੇ ਪੈਰ ਜਮਾਉਣ ਦਾ ਅਵਸਰ ਨਹੀਂ ਪ੍ਰਾਪਤ ਹੋਇਆ। ਜੇ ਮੂੰਹ ਨਾਲੇ ਕਹਿਣਾ ਹਮ ਵਰਮਾ ਸੀ, ਮੈਂ ਹੀ ਵਰਮਾ, ਇੱਥੇ ਮੇਰੇ ਬਗੈਰ ਹੋਰ ਕੋਈ ਨਹੀਂ। ਦੂਸਰਾ ਰਸਤਾ ਹੈ ਜਿਹੜਾ ਗੁਰ ਸਤਿਗੁਰ ਕਾ ਜੋ ਸਿੱਖ ਖਾਏ, ਇੱਥੋਂ ਭਲਕੇ ਉੱਠਾ ਨਾਮ ਤੇ ਆਵੇ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਵੇ, ਵਿਦੇਸ਼ ਗੁਰੂ ਹਰ ਹਰ ਜਪ ਜਪੈ, ਸਭ ਚਿਰ ਵਿੱਚ ਪਾਪ ਦੋਖ ਲੈਗਾ, ਫਿਰ ਚੜੇ ਦਿਸ ਗੁਰਬਾਣੀ ਗਾਵੇ, ਪਹਿਲੇ ਉੱਠਦਿਆਂ ਹਰ ਨਾਮ ਤੇ ਆਵੇ, ਜੋ ਸਾਸਗਰਾਂ ਤੇ ਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਪਾ। ਇਹਦੇ ਵਿੱਚ ਇੱਕ ਰਹਿਤਨਾਮਾ ਲਿਖਿਆ ਹੋਇਆ, ਪਹਿਲਾ ਹੈ ਵੀ ਗੁਰੂ ਦਾ ਸਿੱਖ ਕੌਣ ਹੈ, ਕਹਿੰਦੇ ਹਾਂ। ਫੇਰ ਪਿਆਰਿਆ ਤੈਨੂੰ ਜ਼ਰੂਰੀ ਹੈ ਕਿ ਜਦੋਂ ਲੋਕ ਸੁੱਤੇ ਪਏ ਹੁਣ, ਉਸ ਵੇਲੇ ਤੂੰ ਪਰਮੇਸ਼ਰ ਦੀ ਯਾਦ ਵਿੱਚ ਬੈਠਾ ਹੋ, ਉਹ ਭਲਕ ਦੇ ਵਿੱਚ ਤੇਰੇ ਧਿਆਨ ਵਿੱਚ ਪਰਮੇਸ਼ਰ ਹੋ, ਚਾਹੇ ਉਹ ਕੀਰਤਨ ਦੇ ਰਾਹੀਂ ਯਾਦ ਆ ਰਿਹਾ, ਚਾਹੇ ਉਹ ਬਾਣੀ ਬਣ ਕੇ ਯਾਦ ਆ ਰਿਹਾ, ਚਾਹੇ ਉਹ ਮੰਤਰ ਸਿਮਰਨ ਕਰਕੇ ਗੁਰਮੰਤਰ ਸਿਮਰਨ ਕਰਕੇ ਯਾਦ ਆ ਰਿਹਾ, ਧਿਆਨ ਵਿੱਚ ਹੋਣਾ ਚਾਹੀਦਾ। ਗੁਰ ਸਤਿਗੁਰ ਕੋ ਜੋ ਸਿੱਖ ਖਾਏ ਸੋ ਭਲਕੇ ਉਠਰ ਨਾਮ ਤੇ ਆਵੇ, ਲਿਖਿਆ ਹੋਇਆ ਮਹਾਰਾਜ ਨੇ। ਨਾਮ ਉਹ ਅਵਸਥਾ ਹੈ ਜਿੱਥੇ ਵਾਹਿਗੁਰੂ ਜੀ ਆਪ ਆਪ ਹਰ, ਹੋਰ ਕੋਈ ਚੀਜ਼ ਨਹੀਂ, ਉਹ ਅਨੁਭਵ ਜਿਹੜਾ ਨਾਮ ਪ੍ਰਾਪਤੀ ਨਾਮ ਕਹਿੰਦੇ ਨੇ। ਉਹ ਚਾਹੇ ਅਨੁਭਵ ਗਾ ਕੇ ਬਣਦਾ, ਚਾਹੇ ਉਹ ਬਾਣੀ ਬਣ ਕੇ ਬਣਦਾ, ਚਾਹੇ ਅਰਥ ਕਰਕੇ ਬਣਦਾ, ਚਾਹੇ ਉਹ ਕਿਸੇ ਤਰੀਕੇ ਨਾਲ ਵੀ ਬਣਦਾ, ਇਹ ਹੁਕਮ ਹੈ ਕਿ ਉਹ ਭਲਕੇ ਉੱਠ ਕੇ ਧਿਆਵੇ। ਗੁਰੂ ਸਤਿਗੁਰ ਕਾ ਜੋ ਸਿੱਖ ਖਾਏ ਤੋਂ ਭਲਕੇ ਉੱਠਾ ਨਾਮ ਧਿਆਨ, ਫੇਰ ਦੂਸਰੀ ਰਹਿਤ ਆ ਜਾਂਦੀ ਹੈ, ਉਹ ਹੈ ਉਦਮ ਕਰੇ। ਇੱਕ ਉਦਮ ਹੁੰਦਾ ਹੈ, ਇੱਕ ਆਲਸ ਹੁੰਦੀ ਹੈ। ਆਲਸ ਕਰਨ ਵਾਲਾ ਜਿਹੜਾ ਪ੍ਰੇਮੀ ਹੈ, ਉਹ ਨਾ ਇਸ਼ਨਾਨ ਕਰ ਸਕੇ, ਨਾ ਕੋਈ ਪੜ੍ਹਾਈ ਕਰ ਸਕੇ, ਨਾ ਕੋਈ ਖੇਤੀਬਾੜੀ ਕਰ ਸਕੇ, ਨਾ ਚੰਗੀ ਤਰ੍ਹਾਂ ਨੌਕਰੀ ਹੀ ਕਰ ਸਕੇ, ਕੁਛ ਵੀ ਨਹੀਂ ਕਰ ਸਕਦਾ, ਆਲਸੀ ਜਿਹੜਾ ਉਹ ਆਲਸੀ ਹੋ ਗਿਆ। ਮਹਾਰਾਜ ਨੇ ਆਲਸ ਨੂੰ ਨਹੀਂ ਕਿਹਾ, ਉਤਮ ਦੀ ਬਾਤ ਕਹੀ ਹੈ। ਉਤਮ ਆਦਮੀ ਦੇ ਅੰਦਰ ਇੱਕ ਜਜ਼ਬਾ ਹੁੰਦਾ, ਅੰਮ੍ਰਿਤ ਵੇਲੇ ਜਾਗ ਵੀ ਕਲੀ ਵੱਲ ਦੇਖਿਆ ਕਿ ਉੱਠਣ ਦਾ ਟਾਈਮ ਹੋ ਗਿਆ, ਫੇਰ ਉੱਪਰ ਕੱਪੜਾ ਨਹੀਂ ਲੈਂਦਾ, ਕੱਪੜਾ ਲਊਗਾ ਆਲਸੀ। ਉਤਮੀ ਬੰਦਾ ਉਸੇ ਵੇਲੇ ਉੱਠ ਕੇ ਬਹਿ ਜਾਏਗਾ। ਫਿਰ ਮਹਾਰਾਜ ਫਿਰ ਕੀ ਕਰੇ, ਮਹਾਰਾਜ ਕਹਿੰਦੇ ਇਸ਼ਨਾਨ ਕਰੇ, ਇਸ਼ਨਾਨ ਕਰਨ ਤੋਂ ਪਹਿਲਾਂ ਗੁਰਲਾਭ ਦਾਤਨ ਕਰੇ, ਕਿਰਿਆ ਕਰੇ, ਉਹਦੇ ਬਾਅਦ ਆ ਕੇ ਸਾਫ਼ ਸੁਥਰਾ ਹੋ ਕੇ, ਹਲਕਾ ਫੁਲਕਾ ਹੋ ਕੇ ਇਸ਼ਨਾਨ ਕਰੇ, ਫਿਰ ਪਰਮੇਸ਼ਰ ਦੀ ਬਾਣੀ ਦੇ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰੇ। ਫੇਰ ਜਿਹੜੀ ਅਗਲੀ ਰਹਿਤ ਹੈ, ਇਹ ਤਿੰਨ ਹੋ ਗਿਆ ਇੱਥੇ ਤੱਕ। ਚੌਥੀ ਰਹਿਤ ਹੈ ਵਿਦੇਸ਼ ਗੁਰੂ ਹਰ 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 ਜਪ, ਜਿਹੜਾ ਪੰਜ ਪਿਆਰੇ ਨੇ ਵਿਦੇਸ਼ ਦਿੱਤਾ ਅੰਮ੍ਰਿਤ ਛਕਾਉਣ ਵੇਲੇ, ਵੀ ਪਿਆਰਿਆ ਮੂਲ ਮੰਤਰ ਤਾਂ ਹੈਗਾ ਏਕ ਓਂਕਾਰ ਤੋਂ ਆਪ ਸੱਚ ਸੱਚ ਨਾਨਕ, ਇਹ ਵਾਹਿਗੁਰੂ ਜੀ ਦਾ ਸਰੂਪ ਹੈ। ਤੇ ਉੱਥੇ ਤੱਕ ਪਹੁੰਚਣ ਵਾਸਤੇ ਅਸੀਂ ਤੈਨੂੰ ਮੰਤਰ ਦਿੰਦੇ ਹਾਂ ਜਿਹਨੂੰ ਗੁਰਵੰਤਰ ਆਖਿਆ ਜਾਂਦਾ। ਉਹ ਮੰਤਰ ਦਾ ਮਹਾਰਾਜ ਕਹਿੰਦੇ ਜਾਪ ਕਰੇ ਫਿਰ ਉਹ ਉਪਦੇਸ਼ ਜਿਹੜਾ ਦਿੱਤਾ ਮੰਤਰ ਦਿੱਤਾ ਉਹਦੇ ਨਾਲ ਹਰੀ ਦਾ ਧਿਆਨ ਕਰੇ, ਪਰਿਪੂਰਨ ਵਾਹਿਗੁਰੂ ਦਾ ਧਿਆਨ ਕਰੇ, ਉਹਦਾ ਨਤੀਜਾ ਹੁਣ ਅਸਰ ਹੋਏਗਾ। ਵੀ ਪਹਿਲਾਂ ਤਾਂ ਸਾਨੂੰ ਕਿਹਾ ਵੀ ਐਂ ਤੁਸੀਂ ਗੱਲਾਂ ਕਰੋ, ਹੁਣ ਅਸਰ ਕੀ ਹੋਇਆ? ਮਹਾਰਾਜ ਕਹਿੰਦੇ ਟੋਟਲ ਆਲ ਜਿੰਨੇ ਵੀ ਤੇਰੇ ਪਾਪ ਕੀਤੇ ਹੋਏ ਸਭ ਕਿਨ ਵਿਖ ਦੋਖ ਲੈ ਜਾਓ, ਸਾਰੇ ਦੋਖ ਲੈ ਜਾਣੇ ਨੇ, ਸਾਰੇ ਪਾਪ ਲੈ ਜਾਣੇ ਨੇ, ਇਹ ਰਹਿਤ ਨੂੰ ਘੁਮਾ ਕੇ ਫਿਰ ਚੜ੍ਹੇ ਤੇ ਦਿਨ ਚੱਲ ਗਿਆ। ਸੁਰਤ ਲਗਾਉਣ ਦੀ ਜਿਹੜੀ ਏਕਾਂਤ ਤੇ ਇਕਾਗਰਤਾ ਦਾ ਸਮਾਂ ਸੀ ਉਹ ਜਾਂਦਾ ਰਿਹਾ। ਹੁਣ ਬਾਣੀ ਵਿਚਾਰ ਕੇ ਮਿਲੇ ਦੋ ਤਰ੍ਹਾਂ ਦਾ ਹੁੰਦਾ, ਇੱਕ ਤਾਂ ਕਹਿੰਦਾ ਮੈਂ ਨਿਤਨੇਮ ਕਰਨਾ, ਉਹਦਾ ਇਹ ਕਿਉਂ ਕਾਰਨ ਸ਼ੁਰੂ ਕਰਿਆ ਅਖੀਰ ਜਿੱਥੇ ਕਿਤੇ ਨਿਤਨੇਮ ਜਾ ਕੇ ਮੁੱਕਦਾ ਉਹਨੇ ਮੁਕਾ ਦੇਣਾ, ਲੇਕਿਨ ਉਹਨੂੰ ਕੋਈ ਪਤਾ ਨਹੀਂ ਹੈ ਮੈਂ ਕੀ ਪੜਿਆ ਕੀ ਨਹੀਂ ਪੜਿਆ, ਕਿੰਨੀਆਂ ਪੌੜੀਆਂ ਛੱਡੀਆਂ ਨੇ, ਕਿੰਨੀਆਂ ਪੜ੍ਹੀਆਂ ਨੇ। ਇੱਕ ਹੁੰਦਾ ਮਨ ਨੂੰ ਇਕਾਗਰ ਕਰਕੇ ਬਾਣੀ ਨੂੰ ਸਮਝਣਾ, ਮੁਕਾਉਣਾ ਨਹੀਂ ਹੈ ਸਮਝਣਾ, ਸਮਝ ਸਮਝ ਕੇ ਪੜ੍ਹਨਾ। ਜਿੰਨਾ ਪੜ੍ਹ ਹੋ ਗਿਆ ਟਾਈਮ ਹੈ ਉਹਨਾਂ ਪੜ੍ਹ ਲਓ, ਫਿਰ ਚੜ੍ਹੇ ਦੇ ਤੂੰ ਗੁਰਬਾਣੀ ਗਾਵੇ। ਬਾਣੀ ਗਾਈ ਜਾਂਦੀ ਹੈ ਸਾਂਝੇ ਸਥਾਨਾਂ ਤੇ, ਤੁਸੀਂ ਕਦੇ ਵੀ ਗਾ ਸਕਦੇ ਹੋ, ਗੁਰਦੁਆਰੇ ਜਾ ਕੇ ਵੀ ਬਾਣੀ ਗਾਉਣ ਦਾ ਇੰਤਜ਼ਾਮ ਹੋਇਆ ਕਰਦਾ। ਤੇ ਫਿਰ ਇੱਕ ਗੱਲ ਜਿਹੜੀ ਹੈ ਮਹਾਰਾਜ ਨੇ ਦੱਸੀ ਵੀ ਹੁਣ ਤੁਸੀਂ ਆਪਣਾ ਕਾਰੋਬਾਰ ਵੀ ਕਰਨਾ, ਲੇਕਿਨ ਜਿਹੜਾ ਧਿਆਨ ਹੈ ਉਹ ਮਾਇਆ ਦੇ ਵਿੱਚ ਨਹੀਂ ਫਸਣ ਦੇਣਾ, ਉਹ ਨਾਮ ਵੱਲ ਧਿਆਨ ਰੱਖਣਾ। ਮੈਂ ਤੇ ਉੱਠਦੇ ਹਰ ਨਾਮ ਧਿਆਨ ਧਿਆਵਾਂ ਦਾ ਧਿਆਨ ਰੱਖਣਾ ਵੀ ਵਾਹਿਗੁਰੂ ਸਾਰੇ ਪਰਿਪੂਰਨ ਹੈ, ਉਹਦੀ ਆਪਣੀ ਖੇਲ ਹੈ, ਇੱਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ 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 ਆਨੰਦ ਭੁੱਖ ਰਹੇ। ਇਹਦੇ ਨਾਲ ਕੀ ਹੋਏਗਾ ਉਹਦੇ ਅੰਦਰ ਨਾਮ ਰਚ ਜਾਏਗਾ, ਫੇਰ ਸਾਹ ਅੰਦਰ ਨੂੰ ਜਾਏਗਾ, ਗੁਪਤ ਰੂਪ ਕਹੇਗਾ ਵਾਹਿਗੁਰੂ ਜਾਂ ਵਾਹਿਗੁਰੂ, ਬਾਹਰ ਨੂੰ ਆਏਗਾ ਸਤਨਾਮ, ਜਾਂ ਅੰਦਰ ਨੂੰ ਜਾਏਗਾ ਸਤਨਾਮ ਬਾਹਰ ਨੂੰ ਆਏਗਾ ਵਾਹਿਗੁਰੂ। ਇਹਦੇ ਫਰਕ ਕੋਈ ਨਹੀਂ ਹੈ, ਇਹਦੇ ਚ ਰਿਦਮ ਬਣਾਉਣਾ ਪੈਂਦਾ, ਜਿਵੇਂ ਆ ਸੁਰਾਂ ਨੇ ਬਾਜੇ ਦੀਆਂ ਵੀ ਇਹ ਰਲਦੀਆਂ ਵੀ ਹੋਣ, ਸ਼ਬਦ ਦੇ ਨਾਲ ਧੁਨ ਵੀ ਹੋਵੇ ਇਹਦੇ ਵਿੱਚ ਠੀਕ, ਉਹ ਬਣਾਉਣੀ ਪੈਂਦੀ ਆ ਅੰਦਰ ਆਪ। ਜੋ ਸਾਸ ਗ੍ਰਾਸ ਧਿਆਏ ਮੇਰਾ ਹੱਥ, ਹੁਣ ਗਾਹਾਂ ਆ ਗਿਆ ਗੁਰੂ ਦਾ ਫਰਜ਼। ਫਿਰ ਕਹਿੰਦੇ ਗੁਰੂ ਉਹਦੇ ਤੇ ਪ੍ਰਸੰਨ ਹੋ ਜਾਂਦਾ, ਸੋ ਸਿੱਖ ਗੁਰੂ ਮਨ ਭਾਵੇ, ਐਸਾ ਜਿਹੜਾ ਸਿੱਖ ਹੈ ਗੁਰੂ ਦੇ ਮਨ ਨੂੰ ਭਾ ਜਾਏਗਾ, ਫੇਰ ਗੁਰੂ ਕੀ ਕਰੇਗਾ ਉਹਦੀ ਵਸਤਾ ਨੂੰ ਨਾਪੇਗਾ, ਤੋਲੇਗਾ, ਉਹਦਾ ਇਮਤਿਹਾਨ ਲਏਗਾ, ਦੇਖੇਗਾ ਕਿ ਅਜੇ ਪੂਰਾ ਹੋਇਆ ਕਿ ਨਹੀਂ ਹੋਇਆ, ਕਿਉਂਕਿ ਉਹਨੇ ਹੱਦ ਤੋਂ ਜ਼ਿਆਦਾ ਕੀਮਤੀ ਚੀਜ਼ ਜੋ ਗੁਰੂ ਕੋਲ ਪਰਮੇਸ਼ਰ ਨੇ ਦਿੱਤੀ ਹੋਈ ਹੈ ਉਹਦੇ ਹਵਾਲੇ ਕਰਨੀ ਹੈ, ਉਹ ਕੱਚੇ ਦੇ ਹਵਾਲੇ ਗੁਰੂ ਨੂੰ ਕਦੇ ਵੀ ਕਰਨਾ, ਪੱਕਿਆਂ ਦੇ ਹਵਾਲੇ ਇਹ ਚੀਜ਼ ਹੋਇਆ ਕਰਦੀ। ਜਿਹੜੇ ਐਸੇ ਪੱਕੇ ਆਉਂਦੇ ਨੇ ਉਹ ਹਾਨ ਹੋਵੇ ਲਾਭ ਹੋਵੇ ਧੱਕੇ ਪੈਣ ਚਾਹੇ ਵਡਿਆਈ ਮਿਲੇ ਚਾਹੇ ਫੜ ਫੜ ਕੇ ਘੜੀਸ ਕੇ ਬਾਹਰ ਸੁੱਟਦੇ ਹੁਣ ਵੀ ਨੜਦਾ ਇੱਥੋਂ, ਉਹ ਜਿਹੜੇ ਹੁੰਦੇ ਨੇ ਉਹਨਾਂ ਦਾ ਹਿਰਦਾ ਜਿਹੜਾ ਹੈ ਉਹ ਕਦੇ ਵੀ ਗੁਰੂ ਦੇ ਉੱਤੇ ਸ਼ੰਕੇ ਵਿੱਚ ਨਹੀਂ ਆਉਂਦਾ। ਜੇ ਕਹਿੰਦੇ ਤੂੰ ਮੈਨੂੰ ਵਡਿਆਈ ਦੇਵੇਂ ਤਾਂ ਵੀ, ਜੇ ਮਾਰ ਕੱਢੇ ਭੀਤੇ ਆਈ, ਜੇ ਗੁਰਬਖਸ਼ੇ, ਜੇ ਗੁਰੂ ਬਖਸ਼ਦਾ ਤਾਂ ਉਹਦੀ ਵਡਿਆਈ ਹੈ, ਜੇ ਉਹ ਧੱਕੇ ਮਾਰ ਕੇ ਡੰਡੇ ਮਾਰ ਕੇ ਕੱਢ ਦਿੰਦਾ ਹੈ ਕਹਿੰਦੇ ਮੈਂ ਤਾਂ ਨਹੀਂ ਫੇਰ ਵੀ ਤੇਤੋਂ ਦੂਰ ਤਾਂ ਹੋਣਾ ਨਹੀਂ, ਮੈਂ ਤਾਂ ਤੈਨੂੰ ਉੱਥੇ ਆਉਣਾ। ਨਜਾਮ ਦੀ ਲੌੜੀਆ ਬਾਬੇ ਫਰੀਦ ਤੋਂ ਤੀਸਰੇ ਥਾਂ ਬਹੁਤ ਵੱਡਾ ਬਾਬੇ ਫਰੀਦ ਵਰਗਾ ਹੀ ਪੀਰ ਸੀਗਾ। ਜਦੋਂ ਉਹਨਾਂ ਦਾ ਸਮਾਂ ਦੇਖਿਆ ਵੀ ਮੇਰਾ ਨੇੜੇ ਆ ਗਿਆ ਤੇ ਇਹਨਾਂ ਨੂੰ ਮੈਂ ਕਿਸੇ ਦੇ ਹਵਾਲੇ ਕਰਾਂ ਜਿਹਦੇ ਉੱਤੇ ਭਰੋਸਾ ਹੋ ਸਕੇ ਸਾਰਿਆਂ ਨੂੰ, ਤੇ ਜਦ ਮਰੀਜ਼ਾਂ ਵੱਲ ਨਿਗਾਹ ਮਾਰੀ ਇੱਕ ਤੋਂ ਇੱਕ ਵੱਧ ਗੱਲਾਂ ਬਾਤਾਂ ਗਿਆਨ ਦੀਆਂ ਵੀ ਗੱਲਾਂ, ਉਹ ਵੀ ਗੱਲਾਂ, ਨੱਠ ਨੱਠ ਕੇ ਸੇਵਾ ਵੀ ਕਰ ਲਿਆ। ਉਹਨੇ ਕਿਹਾ ਵੀ ਪੱਤਿਆ ਕੇ ਤਾਂ ਦੇਖੀਏ ਵੀ ਬੰਦੇ ਅਸਲ ਕਿਹੜਾ ਨਕਲ ਕਿਹੜਾ। ਇਹਨੂੰ ਕਸਬੱਟੀ ਕਹਿੰਦੇ ਨੇ, ਜਦੋਂ ਕਸਬੱਟੀ ਲੱਗਦੀ ਹੈ ਕਬੀਰ ਕਸੌਟੀ ਰਾਮ ਕੀ ਝੂਠਾ ਟਿਕੇ ਨਾ ਕੋਏ, ਰਾਮ ਕਸੌਟੀ ਸੋ ਸਹੇ ਜੋ ਮਰਜੀ ਵਾਪਰ। ਜਿਹਨੇ ਜਿਉਂਦੇ ਨੂੰ ਇਹ ਆਪਣੇ ਆਪ ਨੂੰ ਮਾਰ ਲਿਆ ਉਹ ਕਸੌਟੀ ਸਹਿ ਜਾਂਦਾ, ਜਿਹੜੇ ਵਿਸ਼ੇ ਵਿਕਾਰਾਂ ਵਾਸਨਾ ਦੇ ਅੱਗੇ ਰੁੜ ਗਿਆ ਉਹਦਾ ਗੁਰੂ ਨਾਲ ਸੰਤ ਨਾਲ ਤਾਂ ਕੋਈ ਵੀ ਸੰਬੰਧ ਨਹੀਂ, ਅੰਦਰ ਤਾਂ ਵਿਸ਼ਾ ਹੀ ਆ ਰਹੀ ਹੈ। ਉਹਦੇ ਅੰਦਰ ਲੁਕੀਆਂ ਹੋਈਆਂ ਵਾਸਨਾ ਸੀ, ਜਦੋਂ ਮੌਕਾ ਮਿਲਿਆ ਉਸੇ ਵੇਲੇ ਉਹ ਅੱਗ ਮੱਚ ਗਈ, ਉਹ ਗੁਰੂ ਕਿਧਰੇ ਗਿਆ ਵਾਸਨਾਵਾਂ ਚ ਰੁੜ ਗਿਆ। ਕੁਛ ਵੀ ਨਹੀਂ ਹੁੰਦਾ, ਦਿਖਾਵਾ ਹੁੰਦਾ, ਦੇਖਣ ਵਾਲੇ ਨੂੰ ਪਤਾ ਨਹੀਂ ਹੁੰਦਾ, ਇਸ ਗੱਲ ਦਾ ਸੋਝ ਹੀ ਨਹੀਂ ਹੁੰਦੀ। ਤੋ ਉਸਨੇ ਕਿਹਾ ਵੀ ਮੈਂ ਅੱਜ ਸ਼ਹਿਰ ਬਾਹਰ ਚੱਲਣਾ, ਸਾਰੀ ਜ਼ਿੰਦਗੀ ਸ਼ਹਿਰ। ਉਹ ਜਦ ਬੇਸਵਾਵਾਂ ਦਾ ਬਾਜ਼ਾਰ ਆਇਆ ਉਧਰ ਨੂੰ ਮੁੜ ਗਏ, ਉਹ ਕਹਿੰਦੇ ਅਵਲੀਆ ਇਹ ਤਾਂ ਬੇਸਵਾਂ ਦਾ ਬਾਜ਼ਾਰ ਹੈ, ਕਹਿੰਦੇ ਚਲੋ ਜਿਹੜਾ ਮੂਹਰੇ ਆ ਗਿਆ ਉਹ ਦੇਖ ਲੈਂਦੇ ਹਾਂ। ਦਾ ਇੱਕ ਬੜੀ ਸੁੰਦਰ ਬੇਸਵਾ, ਉਹਦੇ ਪੌੜੀਆਂ ਚੜ੍ਹ ਗਏ, ਕਮਰੇ ਦੇ ਵਿੱਚ ਵੜ ਗਏ। ਮਰੀਜ਼ ਹੈਰਾਨ ਨੇ ਕਿ ਸਾਡਾ ਜਿਹੜਾ ਮੁਰਸ਼ਦ ਹੈ ਇਹ ਬੇਸਵਾ ਦੇ ਕਮਰੇ ਚ ਜਾ ਬਣਿਆ, ਮੂਹਰਲਾ ਹੀ ਕਮਰਾ, ਪਹਿਲਾ ਹੀ ਕਮਰਾ। ਉੱਥੇ ਉਹਨਾਂ ਦੇ ਜਾਂਦਿਆਂ ਨੇ ਦ੍ਰਿਸ਼ਟੀ ਕਰਤੀ ਉਹਦੇ ਬੇਸਵਾ ਤੇ, ਉਹਦੇ ਸਾਰੇ ਜਿਹੜੇ ਪਾਪ ਸੀ ਧੋ ਕੇ ਪਾਸੇ ਕਰਤੇ, ਨਿਰਮਲ ਬੁੱਧ ਪੈਦਾ ਕਰ। ਉਹਨੇ ਉਸ ਨਿਰਮਲ ਬੁੱਧੀ ਦੇ ਅਧੀਨ ਹੋ ਕੇ ਮਹਾਂਪੁਰਸ਼ਾਂ ਦੇ ਚਰਨਾਂ ਤੇ ਸਜਦਾ ਕੀਤਾ, ਮੱਥਾ ਲੱਗਣ ਦੀ ਦੇਰ ਸੀ, ਅੰਦਰ ਰੋਸ਼ਨੀ ਹੋ ਗਈ। ਉਸ ਵੇਲੇ ਉਹਨੇ ਦਸ ਪਸਤਾ ਦੋਵੇਂ ਹੱਥ ਬੰਨੇ, ਕਿਹਾ ਅਵਲੀਆ ਮੇਰੇ ਤਾਂ ਜਨਮਾਂ ਜਨਮਾਂਤਰਾਂ ਦੇ ਸੁੱਤੇ ਹੋਏ ਭਾਗ ਜਾਗ ਪਏ, ਮੇਰੇ ਅੰਦਰ ਜਿਹੜਾ ਹਨੇਰਾ ਪਿਆ ਹੋਇਆ ਸੀ ਤੇਰੀ ਰੋਸ਼ਨੀ ਨੂੰ ਤੱਕ ਕੇ ਉਹ ਹਨੇਰਾ ਦੂਰ ਹੋ ਗਿਆ, ਮੇਰੇ ਅੰਦਰ ਜੋ ਲਹਿਰ ਚੱਲ ਗਈ ਉਹ ਮੈਥੋਂ ਸਾਂਭ ਹੀ ਨਹੀਂ ਜਾਂਦੀ, ਮੇਰੇ ਅੰਦਰ ਇੰਨਾ ਆਨੰਦ ਆ ਗਿਆ ਬਿਨਾਂ ਹੀ ਦੱਸੇ ਤੇ ਮੇਰੇ ਅੰਦਰ ਅੱਲਾਹੂ 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 ਦੀ ਧੁਨੀ ਜਾਗਦੀ। ਹੁਣ ਮੈਨੂੰ ਕੋਈ ਸੇਵਾ ਦੇ, ਮੈਂ ਦਾਸੀ ਤੇਰੀ ਕੀ ਸੇਵਾ ਕਰਾਂ, ਮੇਰਾ ਘਰ ਦਾ ਕਣ ਕਣ ਅਪਵਿੱਤਰ ਹੈ, ਮੇਰੇ ਹੱਥ ਕੋਲ ਜਿਹੜੀ ਮਾਇਆ ਹੈ ਉਹ ਪਾਪਾਂ ਦੀ ਮਾਇਆ ਹੈ, ਉਹਦੇ ਵਿੱਚ ਭੋਰਾ ਜਿੰਨੀ ਵੀ ਪਵਿੱਤਰਤਾ, ਮੇਰੇ ਵਸਤਰ ਵੀ ਪਵਿੱਤਰ, ਮੇਰਾ ਘਰ ਵੀ, ਮੇਰਾ ਵਾਤਾਵਰਨ ਵੀ, ਮੈਂ ਵੀ ਇਸ ਸਰੀਰ ਤੋਂ ਜੋ ਮੈਂ ਕੁਛ ਖੱਟਿਆ ਉਹਦੇ ਨਾਲ ਮੈਂ ਤੇਰੀ ਸੇਵਾ ਨਹੀਂ ਕਰ ਸਕਦੀ, ਮੈਨੂੰ ਦੱਸ, ਮੈਂ ਬਾਹਰ ਜਾ ਕੇ ਮਜ਼ਦੂਰੀ ਕਰਾਂਗੀ, ਮਿਹਨਤ ਕਰਕੇ ਚਾਰ ਪੈਸੇ ਲਿਆਵਾਂਗੀ, ਉਹਦਾ ਤੈਨੂੰ ਕੁਛ ਲਿਆ ਕੇ ਆਵਾਂਗੀ, ਤੂੰ ਕਿਰਪਾ ਕਰੋ। ਕਹਿੰਦਾ ਬੀਬਾ ਤੇਤੇ ਮੈਂ ਬੜਾ ਵੱਡਾ ਕੰਮ ਲੈਣਾ, ਇਹ ਤੂੰ ਦਲੇਰ ਹੋ ਕੇ ਕਰ। ਕਹਿਣ ਲੱਗੀ ਦੱਸੋ ਆਪ, ਕਹਿਣ ਲੱਗੇ ਮੇਰੇ ਪਿੱਛੇ ਆ ਬੱਤੀ ਲੱਗੇ ਫਿਰਦੇ ਨੇ, ਇਹ ਹਰੇਕ ਇਹ ਕਹਿੰਦਾ ਮੈਂ ਚੜ੍ਹਦਾ, ਉਹ ਕਹਿੰਦਾ ਮੈਂ ਚੜ੍ਹਦਾ, ਮੈਂ ਇਹ ਤੋਂ ਇਹ ਕੁਛ ਨੀ, ਇਹ ਕੁਛ ਨੀ, ਇਹ ਕੁਛ ਨੀ, ਮੈਨੂੰ ਪਤਾ ਵੀ ਕਿਹੜਾ ਹੈਗਾ, ਲੇਕਿਨ ਉਹ ਇਹਨਾਂ ਦੀ ਨਿਗਾਹ ਚ ਉਹ ਕੁਛ ਨੀ ਹੈ ਜਿਹੜਾ ਮੇਰੀ ਨਿਗਾਹ ਚ ਆ ਗਿਆ। ਬੇਅੰਤ ਮਰੀਜ਼ ਉੱਥੇ ਆਉਂਦੇ ਨੇ, ਸਤਸੰਗੀ ਆਉਂਦੇ ਨੇ, ਉਹਨਾਂ ਨੂੰ ਨੀ ਪਤਾ ਹੈਗਾ, ਉਹ ਗੱਲਾਂ ਬਾਤਾਂ ਚ ਕੋਈ ਕਿਸੇ ਦੀ ਗੱਲਬਾਤ ਚ ਫਸਿਆ ਹੋਇਆ, ਕੋਈ ਕਿਸੇ ਨੂੰ ਪਿਆਰ ਕਹਿ ਰਿਹਾ, ਕੋਈ ਕਿਸੇ ਨੂੰ ਕਹਿ ਰਿਹਾ ਚੰਗਾ, ਕੋਈ ਕਿਸੇ ਨੂੰ ਕਹਿ ਰਿਹਾ। ਮੈਂ ਅੱਜ ਨਿਤਾਰਾ ਕਰਕੇ ਦੱਸਣਾ ਚਾਹੁੰਦਾ ਬਈ ਇਹ ਖੋਟ ਦੇ ਵਿੱਚ ਅਸਲ ਕੀ ਹੈ, ਉਹ ਅਸਲ ਨੂੰ ਕੱਢਣਾ ਚਾਹੁੰਦਾ, ਖੋਟ ਮੈਂ ਬਾਹਰ ਕੱਢ ਦੇਣਾ ਚਾਹੁੰਦਾ। ਬੇਟੀ ਤੂੰ ਮੇਰੀ ਮਦਦ ਕਰ, ਐਸਾ ਰੂਪਕ ਰਚ ਕਿ ਇਹ ਲੋਕ ਸਾਰੇ ਮੇਰੇ ਤੋਂ ਨਫ਼ਰਤ ਖਾ ਕੇ ਚਲੇ ਜਾਣ, ਤਰਕ ਕਰਕੇ ਤੁਰ ਜਾਣ, ਤੇ ਮੈਂ ਤੈਨੂੰ ਤੇਰੀ ਸੂਰਮ ਗਤੀ ਜਦ ਜਾਵਾਂਗਾ ਜਦ ਤੂੰ ਇੱਕ ਵੀ ਇੱਥੇ ਨੀ ਰਹਿਣ ਦੇਵੇਂ। ਕਹਿੰਦੀ ਔਲੀਆ ਤੇਰਾ ਹੱਥ ਮੇਰੇ ਸਿਰ ਤੇ ਹੋਣਾ ਚਾਹੀਦਾ। ਮੈਨੂੰ ਇੰਨੇ ਚਰਿੱਤਰ ਆਉਂਦੇ ਨੇ ਕਿ ਕਿਸੇ ਬੰਦੇ ਦੀ ਮਜਾਲ ਨੀ ਵੀ ਮੇਰੇ ਚਰਿੱਤਰਾਂ ਦੇ ਸਾਹਮਣੇ ਉਹਦੀ ਅਕਲ ਕਾਇਮ ਰਹਿ ਜਾਏ। ਤੁਸੀਂ ਆਰਾਮ ਨਾਲ ਕਮਰੇ ਚੱਲੋ, ਉੱਥੇ ਬਰਾਜੋ, ਮੈਂ ਆਪਣਾ ਕੰਮ ਸ਼ੁਰੂ ਕਰ ਦਿੰਦੀ ਹਾਂ। ਸੋ ਉਸਨੇ ਪੇਸ਼ਵਾ ਨੇ ਐਸਾ ਰੂਪਕ ਰਚਿਆ, ਐਸੇ ਬਚਨ ਉਹਦੇ ਵਿੱਚ ਲਿਆਂਦੇ, ਐਸੇ ਐਕਸ਼ਨ ਲਿਆਂਦੇ ਕਿ ਬੰਦੇ ਅੱਧੀ ਰਾਤ ਤੋਂ ਬਾਅਦ ਖਿੱਚਣੇ ਸ਼ੁਰੂ ਹੋ ਗਏ। ਚਾਰ ਵਜੇ ਔਲੀਆ ਬੈਠਾ ਹੀ ਸੀ, ਜਾ ਕੇ ਸਿੱਧਾ ਕਰਿਆ, ਕਹਿਣ ਲੱਗੀ ਔਲੀਆ ਸਿਰਫ ਦੋ ਰਹਿ ਗਏ ਨੇ, ਤੀਹ ਚਲੇ ਗਏ। ਉਹ ਕਹਿੰਦੇ ਬੀਬਾ ਇਹ ਤੀਆਂ ਇਹ ਦੋਹਾਂ ਨੂੰ ਵੀ ਨਠਾਵੇ ਤਾਂ ਮੈਂ ਤੈਨੂੰ ਜਾ। ਕਹਿੰਦੀ ਕੋਈ ਨੀ ਗੱਲ ਮਹਾਰਾਜ, ਮੈਂ ਕੋਸ਼ਿਸ਼ ਕਰ ਰਹੀ ਹਾਂ, ਪਰ ਉਹ ਬਹੁਤ ਪੱਕੇ ਨੇ, ਉਹਨਾਂ ਦੀ ਹਾਲਤ ਐਸੀ ਹੈ ਮੁਖੜਾ ਨਾ ਮੋੜ ਦੇ ਰੱਤੇ ਡੂਨਾ ਦੇ ਰੱਤੇ ਹੁੰਦੇ ਨੇ ਪਿਆਰ ਦੇ ਵਿੱਚ, ਰੱਤੇ ਸਹੀ ਜੇ ਮੁੱਖ ਨਾ ਮੁੜਨ, ਜਿਹਨਾਂ ਸੰਜਾਤਾ ਸਨ। ਦੂਸਰਿਆਂ ਨੂੰ ਰੱਤੇ ਨਹੀਂ ਕਿਹਾ ਜਾਂਦਾ, ਉਹ ਰੱਤੇ ਹਰ ਵਕਤ ਗੁਰੂ ਦੇ ਧਿਆਨ ਵਿੱਚ ਰਹਿੰਦੇ। ਅੰਤਰ ਗੁਰ ਆਰਾਧਨਾ ਜੇ ਵਾ ਜਪ ਕੁਰਨਾ, ਨੇਤਰੀ ਸਤਿਗੁਰ ਵੇਖਣਾ, ਸਰਵਣੀ ਸੁਣਨਾ ਗੁਰਨਾ, ਸਤਿਗੁਰ ਸੇਤੀ ਰਤਿਆ ਦਰਜੇ ਪਾਈਏ ਥਾਂ, ਉਹਨਾਂ ਨੂੰ ਦਰਗਾਹ ਚ ਥਾਂ ਮਿਲਦਾ ਹੈ। ਦਰਗੇ ਮਿਲਦਾ ਹੈ ਥਾਂ, ਪੂਰਾ ਥਾਂ ਰਤਿਆ, ਦਰਗਹਿ ਪਾਈਆ। ਜਿਨ੍ਹਾਂ ਦਾ ਪਿਆਰ ਹੈ, ਜਿਨ੍ਹਾਂ ਨੇ ਆਪਣਾ ਸਭ ਕੁਛ ਗੁਰੂ ਨੂੰ ਸੌਂਪਿਆ ਹੋਇਆ, ਮਹਾਰਾਜ ਕਹਿੰਦੇ ਪਿਆਰਿਓ, ਉਹ ਜਿਹੜੇ ਰੱਤੇ ਹੋਏ ਨੇ ਸਦਾ ਹੀ ਗੁਰੂ ਦੇ ਭਰੋਸੇ ਤੇ ਰਹਿੰਦੇ ਨੇ, ਉਹ ਜਿਹੜੇ ਨੇ ਉਹ ਪੂਰੇ ਉਤਰਦੇ ਨੇ। ਦੂਸਰੇ ਜਿਹੜੇ ਨੇ ਉਹ ਗਿਰਦੇ ਨੇ, ਟੁੱਟ ਜਾਂਦੇ ਨੇ। ਐਸਾ ਪਰਮਾਤਮਾ ਚੜ ਚੜ ਕੇ ਗਿਰਦੇ ਨੇ ਕੱਚਿਆਂ ਪਿਆਰਾਂ ਵਾਲੇ, ਚੜ ਚੜ ਕੇ ਗਿਰਦੇ ਨੇ ਕੱਚਿਆਂ ਪਿਆਰਾਂ ਵਾਲੇ, yeah। ਚੜ ਚੜ ਕੇ ਕਿਰਦੇ ਨੇ ਕੱਤਿਆਂ ਹੋਇਆ ਚੜ ਚੜ ਕੇ ਕਿਰਦੇ ਨੇ ਕੱਤਿਆਂ ਹੋਇਆ ਪਿਆਰ ਜਿਹਦੇ ਵਿੱਚ ਮੈਂ ਲੁਕੀ ਹੋਈ ਹੈ, ਜਿਸ ਵਿੱਚ ਗੁਰੂ ਅਤੇ ਮਹਾਂਪੁਰਖ ਦੇ ਉੱਤੇ ਤਰਕ ਸਮਾਈ ਹੋਈ ਹੈ ਹਿਰਦੇ ਦੇ ਅੰਦਰ, ਉਹ ਮੌਕਾ ਪੈ ਤੇ ਗਿਰ ਜਾਏਗਾ, ਕਿਉਂਕਿ ਉਹਨੇ ਆਪਣਾ ਅਜੇ ਸਰੈਂਡਰ ਨਹੀਂ ਕੀਤਾ, ਆਪਣਾ ਆਪ ਅਜੇ ਮਹਾਂਪੁਰਸ਼ਾਂ ਦੇ ਹਵਾਲੇ ਨਹੀਂ ਕਰਿਆ। ਗੁਰੂ ਦਸ਼ਮੇਸ਼ ਪਿਤਾ ਦੇ ਪਾਸ ਇੱਕ ਬਾਲਕ ਆਉਂਦਾ, ਬੜਾ ਹੀ ਸੋਹਣਾ ਸੁਨੱਖਾ, ਉਹ ਦੀਵਾਨ ਵਿੱਚ ਭੱਜਿਆ ਫਿਰਦਾ, ਛੋਟਾ ਬਾਲਕ ਹੈ, ਤੇ ਗੁਰੂ ਮਹਾਰਾਜ ਦੀ ਨਿਗਾਹ ਕਈ ਵਾਰੀ ਉਸ ਦੇ ਉੱਤੇ ਗਈ। ਜਦੋਂ ਨੇੜੇ ਆਇਆ ਉਸ ਵੇਲੇ ਮਹਾਰਾਜ ਨੇ ਇਸ਼ਾਰਾ ਕਰਕੇ ਬੁਲਾ ਲਿਆ, ਕਹਿਣ ਕਿ ਬੇਟਾ ਤੇਰਾ ਨਾਂ ਕੀ ਹੈ? ਆਪਣੀ ਪਸ਼ਤੋ ਦੀ ਬੋਲੀ ਵਿੱਚ ਕਹਿਣ ਲੱਗਿਆ, ਵੱਤ ਯੋਗਾ, ਵੱਤ ਯੋਗਾ। ਮਹਾਰਾਜ ਕਹਿੰਦੇ, ਵਕਤ ਤੂੰ ਕਿਹਦੇ ਜੋਗਾ? ਕੋਈ ਸੰਸਕਾਰ ਸੀ ਪਿਛਲੇ ਉਹਦੇ ਜ਼ਬਰਦਸਤ, ਘਰ ਵਿੱਚ ਮਾਂ ਬਾਪ ਜਿਹੜੇ ਚੰਗੇ ਹੁੰਦੇ ਨੇ ਉਹ ਗੁਰੂ ਦੀ ਬਾਤ ਕਰਦੇ ਨੇ, ਮਹਾਂਪੁਰਸ਼ਾਂ ਦੀ ਗੱਲ ਚੱਲਦੀ ਹੈ, ਗੁਰੂ ਦੀਆਂ ਸਾਖੀਆਂ ਚੱਲਦੀਆਂ ਨੇ, ਬਾਣੀ ਦੀ ਵਿਚਾਰ ਚੱਲਦੀ ਹੈ, ਉਹ ਘਰ ਗੁਰਮਤ ਵਾਲੇ ਘਰ ਹੋਇਆ ਕਰਦੇ ਨੇ। ਉਹਨਾਂ ਵਿੱਚੋਂ ਸੁਣਦਾ ਹੀ ਰਹਿੰਦਾ ਸੀ ਬਈ ਗੁਰੂ ਦਾ ਇਹ ਵੀ ਗੁਰੂ ਦਾ, ਉਹ ਵੀ ਗੁਰੂ ਦਾ, ਉਹ ਵੀ ਗੁਰੂ। ਮਹਾਰਾਜ ਨੇ ਕਿਹਾ, ਬਤ ਕਿਹਦੇ ਜੋਗਾ? ਕਹਿੰਦਾ, ਮੈਂ ਗੁਰੂ ਜੋਗਾ। ਗੁਰੂ ਮਹਾਰਾਜ ਬਹੁਤ ਪ੍ਰਸੰਨ ਹੋਏ, ਕਹਿੰਦੇ, ਲੈ ਬਈ ਬੇਟਾ, ਜੇ ਤੂੰ ਗੁਰੂ ਜੋਗਾ ਤਾਂ ਗੁਰੂ ਤੇਰੇ ਜੋਗਾ। ਬਚਨ ਹੋ ਗਏ ਦੋਵੇਂ ਪਾਸੇ, ਉਧਰ ਦੇ ਬਚਨ ਵਾਲੇ ਨੂੰ ਪਤਾ ਨਹੀਂ ਹੈ, ਇਧਰ ਬਚਨ ਹੋ ਗਿਆ, 18 ਸਾਲ ਦਾ ਜਵਾਨ ਹੋ ਗਿਆ, ਸ਼ਸਤਰ ਵਿਦਿਆ ਸਿੱਖ ਲਈ, ਗੁਰੂ ਗ੍ਰੰਥ ਸਾਹਿਬ ਦੀ ਪੂਰੀ ਵਿਦਿਆ ਅਧਿਐਨ ਕਰ ਲਈ, ਗੁਰਮਤ ਦੇ ਸਾਰੇ ਸਿਧਾਂਤਾਂ ਨੂੰ ਜਾਣ ਲਿਆ, ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਣਾ, ਬੰਦਗੀ ਕਰਨੀ, ਬਾਣੀ ਪੜ੍ਹਨੀ, ਇਹ ਜੀਵਨ ਵਿੱਚ ਆ ਗਈ। ਇਸ ਤੋਂ ਇਲਾਵਾ ਇਹ ਵੀ ਪਤਾ ਲੱਗਿਆ ਕਿ ਗੁਰੂ ਦਾ ਹੁਕਮ ਮੰਨਣਾ ਚਾਹੀਦਾ ਹੈ, ਹੁਕਮ ਮੰਨਿਆ ਹੋਵੇ ਪ੍ਰਵਾਨ, ਜੇ ਹੁਕਮ ਮੰਨੇ ਤਾਂ ਪ੍ਰਵਾਨ ਹੋਇਆ ਕਰਦਾ। ਸੋ ਇਸ ਤਰ੍ਹਾਂ ਮਾਂ ਬਾਪ ਆਏ, ਮਹਾਰਾਜ ਕੋ ਬੇਨਤੀ ਕਰੀ ਕਿ ਪਾਤਸ਼ਾਹ ਜੋਗਾ ਸਿੰਘ ਜਵਾਨ ਹੋ ਗਿਆ, ਜੇ ਆਗਿਆ ਹੋਵੇ ਤਾਂ ਅਸੀਂ ਇਹਦੀ ਸ਼ਾਦੀ ਕਰ ਦਈਏ, ਕਿਉਂਕਿ ਆਪਨੇ ਗ੍ਰਿਸ਼ ਧਰਮ ਨੂੰ ਬੁਰਾ ਨਹੀਂ ਕਿਹਾ, ਉਸਦੀ ਵੀ ਸਲਾਹਨਾ ਕੀਤੀ ਹੈ। ਮਹਾਰਾਜ ਕਹਿੰਦੇ, ਲੈ ਜੋ। ਬੁਲਾਇਆ ਜੋਗਾ ਸਿੰਘ ਨੂੰ, ਜੋਗਾ ਸਿੰਘ ਆ, ਤੇਰੇ ਮਾਂ ਬਾਪ ਬਈ ਇਹ ਗੱਲ ਕਹਿ ਰਹੇ ਨੇ। ਕਹਿੰਦਾ, ਸੱਚੇ ਪਾਤਸ਼ਾਹ, ਮਾਂ ਬਾਪ ਦਾ ਤਾਂ ਰਿਸ਼ਤਾ ਹੁਣ ਕੱਚਾ ਹੈ, ਮੇਰਾ ਤਾਂ ਰਿਸ਼ਤਾ ਤੁਹਾਡੇ ਨਾਲ ਗੰਢਿਆ ਗਿਆ ਹੈ, ਮੈਂ ਤੁਹਾਡੇ ਹੁਕਮ ਚ ਚੱਲਣਾ, ਜਿਵੇਂ ਤੁਸੀਂ ਚਲਾਉਂਦੇ ਹੋ ਉਵੇਂ ਮੈਂ ਚੱਲ। ਮਹਾਰਾਜ ਕਹਿੰਦੇ, ਚੰਗਾ ਵੀ ਜੇ ਹੁਕਮ ਮੰਨਦਾ ਸਾਡਾ, ਫਿਰ ਤੂੰ ਚੱਲ, ਠੀਕ ਆ, ਤੂੰ ਜਾ, ਸ਼ਾਦੀ ਵਾਸਤੇ ਅਸੀਂ ਤੈਨੂੰ ਭੇਜ ਦਿੰਦੇ ਹਾਂ। ਲੇਕਿਨ ਉਹ ਜਿਹੜਾ ਵਚਨ ਉਹਨੇ ਕਿਹਾ, ਉਹਦੇ ਵਿੱਚ ਅਪਮਾਨ ਦੀ ਲੇਸ਼ ਸੀ, ਵੀ ਮੈਂ ਤਾਂ ਗੁਰੂ ਦਾ ਹੁਕਮ ਮੰਨਦਾ। ਕਿਹੜਾ ਬੰਦਾ ਜਿਹੜਾ ਆਪਣੇ ਆਪ ਗੁਰੂ ਦਾ ਹੁਕਮ ਮੰਨ ਲੂ? ਕੋਈ ਵੀ ਨਹੀਂ ਦੁਨੀਆਂ 'ਤੇ। ਇਹ ਤਾਂ ਗੁਰੂ ਜੇ ਹੁਕਮ ਮਨਾਵੇ ਤਾਂ ਹੁਕਮ ਮੰਨ ਹੁੰਦਾ, ਹੁਕਮ ਆਪਣੇ ਆਪ ਨਹੀਂ ਮੰਨ ਸਕਦਾ ਕੋਈ ਵੀ ਦੁਨੀਆਂ 'ਚ। ਗੁਰੂ ਦੀ ਮਿਹਰ ਹੋਵੇ ਤਾਂ ਹੁਕਮ ਮੰਨਿਆ ਜਾਂਦਾ। ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੈ ਮਹਿਲ ਪਾਏ ਸੀ। ਜੇ ਕਹਿੰਦਾ ਮੈਂ ਹੁਕਮ ਮੰਨਦਾ, ਉਹਦਾ ਤਾਂ ਗੁਰੂ ਨਾਲ ਜੋੜ ਹੀ ਨਹੀਂ ਹੋਇਆ, ਵਿਚਾਰੇ ਮਹਿਲ ਦੀ ਪਈ ਹੈ ਫਾਲ, ਜਦ ਤਾਈ ਉਹ ਫਾਲ ਨਹੀਂ ਨਿਕਲਦੀ ਜੋੜ ਕਿਵੇਂ ਹੋ ਜਾਏਗਾ? ਉਸ ਨੂੰ ਕੋਈ ਵੀ ਗੂੰਜ ਜੋੜ ਨਹੀਂ ਸਕਦੀ ਕਿਉਂਕਿ ਵਿਚਾਲੇ ਫਲ ਪਈ ਹੈ। ਇਹ ਮੈਂ ਦੀ ਫਲ ਜਿਹੜੀ ਹੈ ਇਹ ਪਿਆਰ ਦੇ ਰਸਤੇ ਚ ਸਭ ਤੋਂ ਵੱਡਾ ਵਿਘਨ ਹੈ। ਪਿਆਰ ਨਹੀਂ ਹੋਇਆ ਕਰਦਾ ਜਿੱਥੇ ਮੈਂ ਚੱਲਦੀ, ਜਿੱਥੇ ਮੈਂ ਗਿਣਿਆ ਜਾਂਦਾ। ਸੋ ਮਹਾਰਾਜ ਜੀ ਨੇ ਇੱਕ ਬੜਾ ਭਾਰਾ ਸਬਕ ਸਾਨੂੰ ਦੇਣਾ ਸੀ, ਉਹਨਾਂ ਨੇ ਭੇਜ ਦਿੱਤਾ ਅਤੇ ਪਿੱਛੇ ਹੀ ਇੱਕ ਸਿੰਘ ਰਵਾਨਾ ਕਰ ਦਿੱਤਾ ਵੀ ਐ ਕਰੀ ਸਿੰਘਾ ਜਦ ਦੋ ਲਾਵਾਂ ਲੈਣ ਪਏ ਉਸ ਵੇਲੇ ਤੂੰ ਸਾਡਾ ਹੁਕਮ ਪੜਾ ਦੇ, ਹੁਕਮਨਾਮਾ ਭੇਜ। ਜਦੋਂ ਵਿਆਹ ਰੱਖਿਆ ਗਿਆ, ਚਲੇ ਗਏ, ਬਰਾਤ ਚਲੀ ਗਈ, ਸਭ ਕੁਛ ਇੰਤਜ਼ਾਮ ਹੋ ਗਏ, ਆਨੰਦ ਕਾਰਜ ਹੋਣ ਲੱਗੇ, ਉਸ ਵੇਲੇ ਦੇ ਹਿਸਾਬ ਨਾਲ ਉਹ ਜਿਸ ਵਕਤ ਦੋ ਨਾਵਾਂ ਪੜੀਆਂ ਗਈਆਂ, ਸਿੰਘ ਉੱਠਿਆ, ਉੱਠ ਕੇ ਉਹਨੇ ਹੁਕਮਨਾਮਾ ਫੜਾ ਤਾ। ਉਹਦੇ ਚ ਲਿਖਿਆ ਹੋਇਆ ਸੀਗਾ ਜੋਗਾ ਸਿੰਘਾ, ਸਾਡਾ ਹੁਕਮਨਾਮਾ ਪੜ੍ਹਦੀ ਸਾਰ ਜਿਹੜਾ ਪੈਰ ਤੂੰ ਦੂਜੇ ਪਾਸੇ ਉੱਤਰ ਵੱਲ ਨੂੰ ਚੱਕਿਆ ਉਹ ਵੀ ਨਹੀਂ ਚੁੱਕਣਾ ਗ੍ਰਹਾਂ ਦਾ, ਜਿਹੜਾ ਮਗਰਬ ਛਿਪਦੇ ਵੱਲ ਨੂੰ ਚੱਪਿਆ ਉਹ ਵੀ ਨਹੀਂ ਚੁੱਕਣਾ, ਜਿਹੜਾ ਦੱਖਣ ਵੱਲ ਨੂੰ ਚੁੱਕਿਆ ਉਹ ਵੀ ਨਹੀਂ ਚੁੱਕਣਾ। ਉਸੇ ਵੇਲੇ ਟਰਨ ਕਰਕੇ ਪੂਰਬ ਵੱਲ ਮੂੰਹ ਕਰਕੇ ਸਾਡੇ ਵੱਲ ਨੂੰ ਕਦਮ ਪੱਟਣਾ। ਬੜਾ ਵੱਡਾ ਹੁਕਮਨਾਮਾ ਆ ਗਿਆ, ਮਨ ਚ ਆਇਆ ਵੀ ਮੈਂ ਗੁਰੂ ਦਾ ਹੁਕਮਨਾਮਾ ਮੰਨਾਂ। ਹੁਕਮਨਾਮਾ ਮੰਨ ਲਿਆ, ਬੜੀ ਖੁਸ਼ੀ ਹੋਈ ਮਨ ਦੇ ਅੰਦਰ, ਪੈਦਲ ਚੱਲ ਪਿਆ। ਸਾਥੀਆਂ ਨੇ, ਘਰ ਵਾਲਿਆਂ ਨੇ ਤੇਜ਼ ਘੋੜੀ ਲਿਆ ਦਿੱਤੀ, ਘੋੜਾ ਲਿਆ ਦਿੱਤਾ, ਉਹਦੀ ਸਵਾਰੀ ਕਰਕੇ ਗੁਰੂ ਸਾਹਿਬ ਵੱਲ ਆ ਰਿਹਾ, ਲਾਹੌਰ ਲੰਘਿਆ। ਅੰਮ੍ਰਿਤਸਰ ਆ ਕੇ ਸਰੋਵਰ ਵਿੱਚ ਇਸ਼ਨਾਨ ਕੀਤਾ, ਬੇਅੰਤ ਜਗਿਆਸੂ ਉੱਥੇ ਇਸ਼ਨਾਨ ਕਰ ਰਹੇ ਸੀ, ਉਹਨਾਂ ਵੱਲ ਦੇਖਿਆ। ਆਪਣੇ ਨਾਲ ਤੁਲਨਾ ਕਰਨ ਲੱਗ ਗਿਆ ਉਹਨਾਂ, ਕਹਿੰਦਾ ਇਹ ਵਿਚਾਰੇ ਐਵੇਂ ਹੀ ਤੁਰੇ ਫਿਰਦੇ ਨੇ, ਪਰ ਇਹਨਾਂ ਚ ਇੱਕ ਵੀ ਨਹੀਂ ਹੈ ਜਿਹੜਾ ਮੇਰੇ ਵਰਗਾ ਹੋਵੇ। ਇੱਥੇ ਤਾਂ ਇੱਥੇ ਤੇ ਮੈਂ ਆਨੰਦਪੁਰ ਸਾਹਿਬ ਦੀ ਵੀ ਗੱਲ ਸੋਚਦਾ, ਮੇਰੀ ਨਿਗਾਹ ਚ ਤਾਂ ਉੱਥੇ ਵੀ ਕੋਈ ਸਿੱਖ ਨਹੀਂ ਹੈ ਜਿਹੜਾ ਮੇਰੇ ਵਰਗਾ ਹੋਵੇ। ਹੁਣ ਇਹਦੇ ਵਿੱਚ ਗੁਰੂ ਦੀ ਮਿਹਰ ਚੋਂ ਬਾਹਰ ਨਿਕਲ ਗਿਆ, ਇਹ ਤਾਂ ਗੁਰੂ ਦੀ ਕਿਰਿਆ ਸੀ। ਚਾਹੀਦਾ ਤਾਂ ਇਹ ਸੀ ਵੀ ਸਤਿਗੁਰੂ ਜੀ ਇਹ ਗੱਲ ਸੋਚਣੀ ਉਹ ਨਹੀਂ ਸੀ ਚਾਹੀਦੀ। ਵੀ ਜਿਹੜਾ ਲਾਵਾਂ ਵਿਆਹ ਦੀਆਂ ਵਿੱਚੇ ਛੱਡ ਦੇਵੇ ਤੇ ਮੇਰੇ ਵਰਗਾ ਕੋਈ ਅੱਜ ਨਹੀਂ ਸਿੱਖ ਹੋਇਆ, ਸਾਰਾ ਸਿੱਖ ਇਤਿਹਾਸ ਪੜ੍ਹ ਲਓ, ਕੋਈ ਨਹੀਂ ਹੋਇਆ, ਮੈਂ ਹੀ ਆਈ। ਹੁਣ ਇਹ ਮੈਂ ਕਹਿੰਦੀ ਸਾਰ ਉਹਦੀ ਜਿਹੜੀ ਲਿਵ ਲੱਗੀ ਹੋਈ ਸੀ ਉਹ ਟੁੱਟ ਗਈ ਤੇ ਉਹਦੀ ਥਾਂ ਦੇ ਉੱਤੇ ਮੈਂ ਪ੍ਰਧਾਨ ਹੋ ਗਿਆ। ਸਾਡਾ ਗੁਰੂ ਨਾਲ ਪਿਆਰ ਕਿਉਂ ਨਹੀਂ ਜੁੜਦਾ? ਕਿਉਂਕਿ ਸਾਡੇ ਅੰਦਰ ਮੈਂ ਕੰਮ ਕਰ ਰਹੀ ਹੈ ਹਰ ਪੁਆਇੰਟ ਦੇ ਉੱਤੇ। ਉਹ ਮੈਂ ਕੰਮ ਕਰਨ ਨਾਲ ਗੁਰੂ ਦੇ ਨਾਲ ਸਾਡਾ ਜੋੜ ਨਹੀਂ ਜੁੜਦਾ, ਬਾਹਰ ਜੋੜ ਜੋੜਨ ਕਰਕੇ ਸਾਨੂੰ ਜ਼ਿੰਦਗੀ ਦੇ ਵਿੱਚ ਕੋਈ ਰਸ ਨਹੀਂ ਹੈ, ਚੜ੍ਹਦੀ ਕਲਾ ਨਹੀਂ ਹੈ, ਐਵੇਂ ਊਣ ਵਧੂਣੇ ਤੁਰੇ ਫਿਰਦੇ ਹਾਂ। ਕਿਉਂਕਿ ਅਜੇ ਸਾਡੇ ਅੰਦਰ ਮੈਂ ਕੰਮ ਕਰ ਰਿਹਾ, ਮੈਂ ਕਰ ਰਿਹਾ। ਸੋ ਚੱਲਦੇ ਚੱਲਦੇ ਇਸ ਮੈਂ ਨੇ ਅੰਮ੍ਰਿਤਸਰ ਤੋਂ ਇੱਕ ਮੰਜ਼ਿਲ ਰਾਹ ਸਿੱਧਾ ਹੋਇਆ ਹੁਸ਼ਿਆਰਪੁਰ। ਹੁਸ਼ਿਆਰਪੁਰ ਆਇਆ ਤਾਂ ਉੱਥੇ ਤੱਕ ਆਉਂਦਾ ਆਉਂਦਾ ਉਹਦੇ ਅੰਦਰੋਂ ਗੁਰੂ ਦਾ ਜਿਹੜਾ ਧਿਆਨ ਸੀ ਉਹ ਵੀ ਨਿਕਲ ਗਿਆ। ਕਿਉਂਕਿ ਗੁਰੂ ਦਾ ਹੁਕਮ ਹੈ ਕਿ ਜੇ ਕਿਸੇ ਸਿੱਖ ਨੇ ਗੁਰੂ ਨਾਲ ਜੁੜਿਆ ਰਹਿਣਾ ਹੈ ਤਾਂ ਉਹਦੇ ਵਾਸਤੇ ਜ਼ਰੂਰੀ ਹੁੰਦਾ ਹੈ ਪੜ੍ਹ ਲਓ ਤਰੀਏ ਮਨ ਵਿੱਚ ਧਿਆਨ ਗੁਰਾਂ ਦੀ ਮੂਰਤ ਦਾ, ਤਰੀਏ ਮਨ ਵਿੱਚ ਧਿਆਨ ਗੁਰਾਂ ਦੀ ਮੂਰਤ ਦਾ, ਤਰੀਏ ਮਨ ਵਿੱਚ ਧਿਆਨ ਗੁਰਾਂ ਦੀ ਮੂਰਤ ਦਾ। ਮਨ ਵਿੱਚ ਧਿਆਨ ਗੁਰਾਨੀ ਕਰਕੇ ਮਨ ਵਿੱਚ ਧਿਆਨ ਗੁਰਾਨੀ ਸਰਗੇ ਮਨ ਵਿੱਚ ਧਿਆਨ ਗੁਰਾਤੀ ਮੂਰਤ ਗੁਰ ਕੀ ਮੂਰਤ ਮਨਵੈ ਧਿਆਨ ਗੁਰ ਕੈ ਸ਼ਬਦ ਮੰਤਰ ਮਨਵਾ ਜੇ ਗੁਰੂ ਦੀ ਮੂਰਤ ਸਿੱਖ ਦੇ ਹਿਰਦੇ ਵਿੱਚ ਵੱਸਦੀ ਰਹੇ ਹਰ ਵਕਤ ਗਿਆਨੀਆਂ ਦੀ ਗੱਲ ਨਾ ਤੁਸੀਂ ਸੁਣੋ ਉਹਨਾਂ ਦੇ ਵਿੱਚ ਨਾ ਰਸ ਹੁੰਦਾ ਨਾ ਅਨੁਭਵ ਹੁੰਦਾ ਨਾ ਉਹਨਾਂ ਦਾ ਅੰਦਰ ਪਿਆਰ ਹੁੰਦਾ ਉਹਨਾਂ ਦੇ ਅੰਦਰ ਇੱਕ ਦਿਮਾਗ ਦੀ ਬਿਮਾਰੀ ਹੈ ਜਿਹਨੂੰ ਬੇਦਬਤਾ ਕਹਿੰਦੇ ਨੇ ਉਹਦੇ ਨਾਲ ਉਹ ਗੱਲਾਂ ਕਰੀ ਜਾਂਦੇ ਬਈ ਜੀ ਇਹ ਤਾਂ ਬੁੱਤ ਪ੍ਰਸਤੀ ਹੋਈ ਹੋਵੇ ਬੁੱਤ ਪ੍ਰਸਤੀ ਅਸੀਂ ਕੀ ਲੈਣਾ ਤਾਂ ਗੁਰੂ ਦਾ ਧਿਆਨ ਰੱਖਣਾ ਹੁੰਦਾ ਤੂੰ ਆਪਣੀ ਬੁੱਤ ਪ੍ਰਸਤੀ ਨੂੰ ਆਪਣੇ ਕੋਲੇ ਸਾਂਭ ਕੇ ਰੱਖ ਸਾਨੂੰ ਉਸ ਧਿਆਨ ਵਿੱਚ ਉਹ ਰਸ ਆਉਂਦਾ ਚੜ੍ਹਦੀ ਕਲਾ ਪਿਆਰ ਆਉਂਦਾ ਅਸੀਂ ਅੰਦਰ ਝਾਕ ਕੇ ਕਦੇ ਸਾਡੇ ਹੰਝੂ ਵੀ ਗਿਰ ਪੈਂਦੇ ਨੇ ਗੱਲ ਵੀ ਕਰ ਲੈਂਦੇ ਹਾਂ ਉਹ ਸਦਾ ਸਹਾਇਤਾ ਕਰਦਾ ਗੁਰੂ ਮੇਰੇ ਸੰਗ ਸਦਾ ਹੈ ਨਾਲ ਜਦ ਗੁਰੂ ਦੇ ਧਿਆਨ ਚੋਂ ਸਿੱਖ ਉੱਕ ਜਾਏਗਾ ਉਸ ਵੇਲੇ ਸਿੱਖ ਦੇ ਅੰਦਰ ਵਿਕਾਰਾਂ ਦੀ ਨਦੀ ਟੁੱਟ ਕੇ ਪੈ ਜਾਏਗੀ ਜਿੰਨੀ ਦੇਰ ਤੱਕ ਗੁਰੂ ਦੇ ਅੰਦਰ ਗੁਰੂ ਦਾ ਧਿਆਨ ਹੈ ਸਿੱਖ ਦੇ ਅੰਦਰ ਕਲਯੁਗ ਦੀ ਮਜਾਲ ਨਹੀਂ ਵੀ ਉੱਥੇ ਪੈਰ ਧਰ ਸਕੇ ਆਏ ਨਹੀਂ ਸਕਦਾ ਜਮਦੂਤ ਦਾ ਜਮਦੂਤ ਦੀ ਹਿੰਮਤ ਨਹੀਂ ਹੈ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਲ ਘੜੀ ਨਾ ਹੋਣਾ ਤੂੰ ਨਹਿ ਛੁੱਟੈ ਨਿਕਟ ਜਾਇਓ ਇੱਕ ਕਥਾ ਹੁੰਦੀ ਹੈ ਕਿ ਰਾਮਚੰਦਰ ਜੀ ਨੇ ਹਨੂੰਮਾਨ ਨੂੰ ਲੰਕਾ ਚ ਭੇਜਿਆ ਬਈ ਜਾ ਪਤਾ ਲੈ ਗਿਆ ਪਤਾ ਲੱਗਿਆ ਬਈ ਲੰਕਾ ਚ ਰਾਵਣ ਸੀਤਾ ਜੀ ਨੂੰ ਲੈ ਗਿਆ ਦੇਖ ਕੇ ਆਓ ਕਿੰਨੀ ਕੁ ਤੰਗ ਹੈ ਉਹ ਮੇਰੇ ਬਗੈਰ ਜਿਉਂਦੀ ਨਹੀਂ ਸੀ ਰਹਿ ਸਕਦੀ ਤੂੰ ਪਤਾ ਕਰਿਆ ਵੀ ਉਹਦੇ ਜਿਉਂਦੀ ਹੈ ਕਿ ਚੜ੍ਹਾਈ ਕਰਦੀ ਹਨੂੰਮਾਨ ਦੇ ਵਿੱਚ ਅਲੌਕਿਕ ਸ਼ਕਤੀਆਂ ਸੀ ਸੀਤਾ ਲੈ ਗਏ ਤੈਸਰੋ ਲਛਮਣ ਮੂਰ ਸੁਰਾਪ ਹਨਮੰਤਰ ਰਾਧਿਆ ਕਾਰਜਾਏ ਨਾਸ ਉਸ ਵੇਲੇ ਹਨੂੰਮਾਨ ਜੋ ਆਪਣੀਆਂ ਸ਼ਕਤੀਆਂ ਵਰਤਦਾ ਨਹੀਂ ਸੀ ਉਹਦੇ ਯਾਦ ਆਈਆਂ ਕਹਿਣ ਲੱਗੇ ਹਨੂੰਮਾਨ ਤੈਨੂੰ ਗੋਡ ਗਿਫਟਡ ਸ਼ਕਤੀਆਂ ਨੇ ਤੈਨੂੰ ਪਵਨਪੂਤ ਹੋਣ ਕਰਕੇ ਤੂੰ ਉੜ ਸਕਦਾ ਗੁਪਤ ਹੋ ਸਕਦਾ ਤੇਰੇ ਉੱਤੇ ਕੋਈ ਵੀ ਹਾਵੀ ਨਹੀਂ ਹੋ ਸਕਦਾ ਜਾ ਤੂੰ ਪਤਾ ਲਿਆ ਹਨੂੰਮਾਨ ਜਾਂਦਾ ਜਾ ਕੇ ਬੜੀ ਮੁਸ਼ਕਲ ਦੇ ਨਾਲ ਪਤਾ ਕਰਦਾ ਵੀ ਹੈ ਕਿੱਥੇ ਭਵਿੱਖਣ ਨੇ ਉਸਨੂੰ ਦੱਸਿਆ ਕਿ ਫਲਾਣੇ ਥਾਂ ਦੀ ਬਾਟਕਾ ਹੈ ਉਹਦੇ ਵਿੱਚ ਪਰ ਉੱਥੇ ਪਹੁੰਚ ਨਹੀਂ ਸਕਦੀ ਚਿੜੀ ਜਨੌਰ ਵੀ ਨਹੀਂ ਪਹੁੰਚ ਸਕਦਾ ਇੰਨਾ ਸਖ਼ਤ ਪਹਿਰਾ ਲੱਗਿਆ ਹੋਇਆ ਉਹ ਕਹਿਣ ਲੱਗੇ ਭਗਤ ਭਵਿੱਖਣ ਕੋਈ ਗੱਲ ਨਹੀਂ ਜਿੱਥੇ ਮੈਂ ਇੱਥੇ ਆ ਗਿਆ ਮੈਂ ਉੱਥੇ ਵੀ ਚਲਾ ਜਾ ਉੱਥੇ ਜਾਂਦਾ ਜਾ ਕੇ ਬੜੇ ਨਾਟਕੀ ਢੰਗ ਨਾਲ ਸੀਤਾ ਜੀ ਨੂੰ ਮਿਲਦਾ ਉਹ ਤਵਾਰ ਨਹੀਂ ਕਰਦੀ ਵੀ ਕੋਈ ਰਾਕਸ਼ਸ ਹੈ ਇਹਨੇ ਰੂਪ ਬਣਾਇਆ ਹੋਇਆ ਅਖੀਰ ਉਹ ਕਹਿੰਦਾ ਮਾਤਾ ਮੈਂ ਸੱਚਮੁੱਚ ਸ੍ਰੀ ਰਾਮ ਜੀ ਦਾ ਦੂਤ ਹਾਂ ਐ ਮੁੰਦਰੀ ਦੇ ਹੁੰਦੇ ਹੋਏ ਤੂੰ ਮੇਰੇ ਤੇ ਸ਼ੱਕ ਨਹੀਂ ਕਰ ਸਕਦੀ ਕਹਿਣ ਲੱਗੀ ਇੱਥੇ ਰਾਵਣ ਦੀ ਮਾਇਆ ਐਡੀ ਪ੍ਰਬਲ ਹੈ ਪੈਰ ਪੈਰ ਤੇ ਭੁਲਾ ਰਹੀ ਹੈ ਅਖੀਰ ਉਸਨੇ ਜਦ ਵਾਰ ਵਾਰ ਕਿਹਾ ਉਸ ਵੇਲੇ ਸੀਤਾ ਜੀ ਨੇ ਬਣ ਲਿਆ ਤੇ ਉਹਨੇ ਸਾਰੀ ਹਾਲਤ ਪੁੱਛੀ ਪੁੱਛਣ ਤੋਂ ਬਾਅਦ ਦੇਖ ਨਾ ਸਕਿਆ ਰੋਣ ਲੱਗ ਗਿਆ ਉੱਥੇ ਪਿਆਰ ਵਿੱਚ ਆ ਗਿਆ ਵੀ ਹੈ ਇੰਨੀ ਤਕਲੀਫ਼ ਉਸ ਵੇਲੇ ਵਾਪਸ ਆ ਜਾਂਦਾ, ਵਾਪਸ ਆ ਕੇ ਰਾਮ ਚੰਦਰ ਜੀ ਨੇ ਕਿਹਾ, ਓ ਹਨੂਮਾਨ ਕਹਿਓ ਰਘਵੀਰ, ਕੁਛ ਸ਼ੁੱਧ ਹੈ ਸੀ ਕੀ ਜਗ ਮਹਿ ਛਿਤ ਮਹਿ। ਕਹਿੰਦੇ ਆ ਸੰਸਾਰ ਚ ਕੁਛ ਲੱਗਿਆ ਪਤਾ ਸੀਤਾ ਜੀ ਦਾ? ਕਹਿਣ ਲੱਗਿਆ ਹੈ ਲੰਕ ਕਲੰਕ ਬਿਨਾ, ਬਸ ਹੈ ਰਾਵਣ ਬਾਗ ਕੇ ਤਰਵਾ। ਮਹਾਰਾਜ ਲੰਕਾ ਦੇ ਵਿੱਚ ਹੈਗੀ, ਕਲੰਕ ਕੋਈ ਲੱਗਿਆ ਨਹੀਂ ਹੈ, ਤੇ ਦਰਖਤ ਦੇ ਥੱਲੇ ਉਹਨੇ ਰਹਿਣ ਬਸੇਰਾ ਕਰਿਆ ਹੋਇਆ, ਉਹਦੇ ਥੱਲੇ ਰਹਿੰਦੀ ਹੈ ਬਾਟਕਾ ਚ। ਸਵਾਲ ਦੂਸਰਾ ਆ ਗਿਆ, ਕਹਿਣ ਲੱਗੇ ਜੀਵਤ ਹੈ ਜਿਉਂਦੀ ਆ ਉਹ? ਕਹਿਵੇ ਕੋ ਨਾਥ, ਕਹਿਣ ਵਾਸਤੇ ਜਿਉਂਦੀ ਹੈ ਲੇਕਿਨ ਜਿਉਂਦੀ ਨਹੀਂ ਹੈ। ਕਹਿਣ ਲੱਗੇ ਇੱਥੋਂ ਮਰ ਕਿਉਂ ਨਾ ਗਈ ਹਮਰੇ ਵਿਛੜਾ ਜੀ, ਵੀ ਉਹ ਮਰੀ ਕਿਉਂ ਨਾ ਮੇਰੇ ਵਿਛੜਨ ਦੇ ਨਾਲ? ਉਸ ਵੇਲੇ ਹਨੂੰਮਾਨ ਬਹੁਤ ਸਮਝ ਨਾਲ ਉੱਤਰ ਦਿੰਦਾ, ਕਹਿਣ ਲੱਗੇ ਮਹਾਰਾਜ ਪ੍ਰਾਣ ਵਸੇ ਪਗ ਪਗ ਪੰਕਜ ਮੈਂ, ਜਮ ਆਵਤ ਹੈ ਪਰ ਪਾਵਤ ਮੈਂ। ਕਹਿਣ ਲੱਗੇ ਉਹਦੇ ਪ੍ਰਾਣ, ਉਹਦੀ ਬਿਰਤੀ, ਉਹਦੀ ਸੁਰਤੀ ਹਰ ਵਕਤ ਤੁਹਾਡੇ ਚਰਨਾਂ ਚ ਰਹਿੰਦੀ ਹੈ ਮਹਾਰਾਜ। ਜਿਮਦੂਤ ਨੂੰ ਉਹਦੇ ਸਰੀਰ ਵਿੱਚ ਕੋਈ ਚੀਜ਼ ਨਹੀਂ ਲੱਗਦੀ ਜਿਹਨੂੰ ਉਹ ਕੱਢ ਕੇ ਲੈ ਜਾਵੇ। ਜਦੋਂ ਸਿੱਖ ਦਾ ਪਿਆਰ ਗੁਰੂ ਨਾਲ ਹੁੰਦਾ, ਗੁਰੂ ਦੀ ਮੂਰਤ ਸਿੱਖ ਦੇ ਹਿਰਦੇ ਚ ਵਸਦੀ ਹੈ, ਫਿਰ ਸਿੱਖ ਗੁਰੂ ਦੇ ਪਿਆਰ ਵਿੱਚ ਜਿਉਂਦਾ। ਉਹਨੂੰ ਬਾਕੀ ਦੀਆਂ ਚੀਜ਼ਾਂ ਨਾ ਕਾਮ ਬੋਲ ਸਕਦਾ, ਨਾ ਕ੍ਰੋਧ ਬੋਲ ਸਕਦਾ, ਨਾ ਲੋਭ ਉਹਦੇ ਤੇ ਅਸਰ ਕਰ ਸਕਦਾ, ਨਾ ਮੋਹ ਕਰ ਸਕਦਾ, ਨਾ ਵਾਨ, ਨਾ ਰਾਜਮਾਲ ਰੂਪ ਜਾਤ ਚੋਵਨ ਪੰਜੇ ਠੱਗ, ਨਾ ਪੰਜੇ ਵਿਸ਼ਿਆਂ ਚੋਂ ਕੋਈ ਵਿਸ਼ਾ ਉਹਦੇ ਉੱਤੇ ਅਸਰ ਕਰ ਸਕਦਾ, ਕਿਉਂਕਿ ਉਹਦੇ ਆਲੇ ਦੁਆਲੇ ਰਾਮਕਾਰ ਹੋਈ ਹੋਈ ਹੈ। ਤਾਤੀ ਭਾਵ ਨਾ ਲੱਗ ਗਈ ਬਾਰ ਬ੍ਰਹਮ ਸੁਣਾ ਜੀ, ਚੌਗੁਰਦ ਹਮਾਰੇ ਰਾਮਕਾਰ, ਦੁੱਖ ਲੱਗੇ ਨਾ ਪਾਈ। ਕੋਈ ਦੁਨੀਆਂ ਦਾ ਦੁੱਖ ਉਸ ਗੁਰਸਿੱਖ ਦੇ ਦੁਆਲੇ ਨਹੀਂ ਆ ਸਕਦਾ ਜਿਹਦੇ ਹਿਰਦੇ ਵਿੱਚ ਗੁਰੂ ਦੇ ਪਿਆਰ ਦੀ ਕਾਰ ਕੱਢੀ ਹੋਈ ਹੈ। ਉਹ ਸਿੱਖ ਦੀ ਹਾਰ ਨਹੀਂ ਹੋ ਸਕਦੀ ਕਦੇ ਵੀ, ਕਿਉਂਕਿ ਰਾਮਕਾਰ ਕੱਢ ਦਿੱਤੀ। ਸੋ ਗੁਰੂ ਦੇ ਧਿਆਨ ਵਿੱਚ ਜਿਹੜਾ ਸਿੱਖ ਜਿਉਂਦਾ ਹੈ, ਉਹ ਸਿੱਖ ਗੁਰੂ ਨਾਲ ਸਦਾ ਹੀ ਜੁੜਿਆ ਰਹਿੰਦਾ। ਉਹਦੇ ਵਿੱਚ ਮੈਂ ਨਹੀਂ ਆਉਂਦੀ, ਉਹ ਗਿਰਦਾ ਨਹੀਂ ਹੈ, ਵਿਸ਼ੇ ਵਿਕਾਰ ਉਹਨੂੰ ਛਿੱਟ ਨਹੀਂ ਸਕਦੇ। ਜਿਹੜਾ ਉੱਤੋਂ ਦਿਖਾਵੇ ਵਾਸਤੇ ਸਿੱਖ ਹੈ, ਸੰਤ ਹੈ, ਸਾਧ ਹੈ, ਅੰਦਰੋਂ ਮਰਿਆ ਹੋਇਆ, ਟੁੱਟਿਆ ਹੋਇਆ, ਉਹ ਆਪਣੇ ਬਹੁਤਾ ਚਿਰ ਕਾਇਮ ਨਹੀਂ ਰਹਿ ਸਕਦਾ। ਉਹਨੂੰ ਵਿਸ਼ੇ ਵਿਕਾਰ ਜਿਹੜੇ ਨੇ ਉਹ ਛਿੱਟ ਲਿਆ ਕਰਦੇ ਨੇ, ਬਾਹਰ ਹੋ ਜਾਂਦਾ ਉਹਦੇ ਉੱਤੇ, ਕਿਉਂਕਿ ਅਸਲੀ ਟੇਕ ਅੰਦਰੋਂ ਜਾਂਦੀ ਹੈ। ਉੱਥੇ ਗੁਰੂ ਦੀ ਥਾਂ ਕੀ ਆ ਗਿਆ? ਮੈਂ ਆ ਗਈ, ਜਿਹਨੂੰ ਅਸੀਂ ਹੁਣ ਮੈਂ ਕਹਿੰਦੇ। ਤੇ ਭਾਈ ਜੋਗਾ ਸਿੰਘ ਦੇ ਮਨ ਵਿੱਚ ਅਵਮਾਨ ਆ ਗਿਆ, ਕਹਿਣ ਲੱਗਿਆ ਦੇਖੋ ਨੌਜਵਾਨ, ਮੈਂ ਤੇ ਮੈਂ ਗੁਰੂ ਦਾ ਹੁਕਮ ਬਜਾ ਲਿਆ, ਤੇ ਹੁਣ ਮੇਰੇ ਮੁਕਾਬਲੇ ਤੇ ਆ ਜਿਹੜੇ ਸਿੱਖ ਇਸ਼ਨਾਨ ਕਰਦੇ ਸੀ ਅੰਮ੍ਰਿਤਸਰ, ਉਹਨਾਂ ਨੂੰ ਦੇਖ ਕੇ ਕਹਿੰਦਾ ਇਹ ਤਾਂ ਐਵੇਂ ਹੀ ਨੇ, ਮੇਰੇ ਵਰਗਾ ਤਾਂ ਕੋਈ ਨਹੀਂ ਹੈ। ਇੱਥੋਂ ਧਿਆਨ ਚੁੱਕਿਆ ਅਨੰਦਪੁਰ ਸਾਹਿਬ ਜਾ ਵੜਿਆ, ਉਸ ਵੇਲੇ ਮਹਾਨ ਆ ਗਿਆ ਇਸ ਤਰ੍ਹਾਂ ਦਾ ਪੜੋ ਪਿਆ। ਕੀਤੀ ਨਾ ਕਿਸੇ ਨੇ ਕਰਨੀ ਪਾਈ ਮੇਰੇ ਵਰਗੀ, ਕੀਤੀ ਨਾ ਕਿਸੇ ਨੇ ਕਰਨੀ ਪਾਈ ਮੇਰੇ ਵਰਗੀ। Thank you. ਕੀ ਨਾ ਕਿਸੇ ਨੇ ਕਰਨੀ ਪਾਈ ਮੇਰੇ ਵਰਗੀ ਕਿਸੇ ਨੇ ਨੀ ਅੱਜ ਤੱਕ ਕੀਤੀ। ਹੁਣ ਹੋਇਆ ਕੀ, ਜਿੱਥੇ ਮੈਂ ਉੱਥੇ ਗੁਰੂ ਨੀ ਰਹਿੰਦਾ। ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਜਿੱਥੇ ਮੈਂ ਉੱਥੇ ਮਹਾਰਾਜ ਕਹਿੰਦੇ ਪਾਣੀ ਚਾਹੁੰਦਾ ਵੀ ਉੱਥੇ ਤੂੰ ਨੀ ਹੋਇਆ ਕਰਦਾ। ਜਿੱਥੇ ਸਿੱਖ ਦੇ ਵਿੱਚ ਹਮੇ ਹੈ ਉੱਥੇ ਗੁਰੂ ਦਾ ਵਾਸਾ ਨਹੀਂ ਹੋਇਆ ਕਰਦਾ, ਕਿਉਂਕਿ ਗੁਰੂ ਦਾ ਧਿਆਨ ਟੁੱਟ ਚੁੱਕਿਆ, ਉਹਦੇ ਅੰਦਰੋਂ ਗੁਰੂ ਬਾਹਰ ਨਿਕਲੇ, ਗੁਪਤ ਹੋ ਗਿਆ ਅੰਦਰ। ਉਹ ਚਾਰਜ ਨਾ ਰਿਹਾ ਗੁਰੂ, ਉਹਦੀ ਥਾਂ ਤੇ ਹੋਇਆ ਕਿ ਮੈਂ ਆਦਿ ਜੀ ਦੇ ਵਿੱਚ ਜੋਰ ਹੀ ਨਹੀਂ ਭੁਰੇ ਜਾਂਦਾ। ਹੁਣ ਮੈਂ ਉਹਦੀ ਸਾਰ ਪੰਜਾਂ ਚੋਰਾਂ ਨੇ ਸੋਚਿਆ ਵੀ ਗੁਰੂ ਤਾਂ ਗਿਆ, ਹੁਣ ਇਹਨੂੰ ਦੱਬ ਲਓ ਇੱਥੇ ਹੀ। ਕਰਦਾ ਕਰਦਾ ਹੁਸ਼ਿਆਰਪੁਰ ਆ ਗਿਆ, ਉੱਥੇ ਇੱਕ ਬੇਸ਼ਵਾ ਖੜੀ ਹੈ ਯੰਗ ਉਮਰ ਦੀ, ਇੱਕਦਮ ਲਵਾ ਗਿਆ। ਨਾ ਤਾਂ ਕੋਈ ਵਿਚਾਰ, ਵਸਤੂ ਵਿਚਾਰ ਵੀ ਨਾ ਰਹੀ, ਨਾ ਗੁਰੂ ਦਾ ਹੁਕਮ ਚਿੱਤ ਚੇਤੇ ਰਿਹਾ, ਕਿਉਂਕਿ ਗੁਰੂ ਹੀ ਨਿਕਲ ਗਿਆ, ਹੁਕਮ ਉਹਦਾ ਕਿੱਥੋਂ ਰਹੇ ਚਿੱਤ ਚੇਤੇ। ਜੇ ਅੰਦਰ ਗੁਰੂ ਦਸਮੇਸ਼ ਪਿਤਾ ਦਾ ਧਿਆਨ ਹੁੰਦਾ, ਉਹਦੀ ਜਗ੍ਹਾ ਕਲੰਗੀ ਲਿਸ਼ਕਾਰੇ ਮਾਰਦੀ ਹੁੰਦੀ, ਫੇਰ ਸਿੱਖ ਨਹੀਂ ਸੀ ਗਿਰਦਾ ਕਦੇ ਵੀ ਸਾਹ ਸਕਦੀ। ਇਹ ਗੱਲਾਂ ਸੋਚਣ ਵਾਲੀਆਂ ਨੇ। ਸਿੱਖ ਗੁਰਦਾ ਜਦੋਂ ਖਾਲੀ ਹੁੰਦਾ ਫੇਰ ਨਹੀਂ ਇਹ ਰਹਿ ਸਕਦਾ, ਫੇਰ ਇਹਦੇ ਚ ਤਾਕਤ ਕੀ ਆ। ਇੱਕ ਵਾਰੀ ਬਣ ਯੁੱਧ ਹੋਇਆ, ਸਿੰਘ ਹਾਰਨ ਲੱਗ ਗਏ। ਉਹ ਬੰਨ ਯੁੱਧ ਹੋਣ ਤੋਂ ਥੋੜਾ ਚਿਰ ਪਹਿਲਾਂ ਹੀ ਜਿਹੜੇ ਜਥੇਦਾਰ ਸੀ ਉਹ ਕਹਿੰਦੇ ਮਹਾਰਾਜ ਸਾਨੂੰ ਹੁਕਮ ਦਿਓ, ਅਸੀਂ ਦਿੱਲੀ ਫਤਿਹ ਕਰ ਦਈਏ। ਮਹਾਰਾਜ ਕਹਿੰਦੇ ਚੰਗਾ ਦੇਵਾਂਗੇ। ਉਹ ਥੋੜੇ ਜਿਹੇ ਪਹਾੜੀਆਂ ਨੇ ਦਵਾ ਦਿੱਤੇ। ਸੋਚੀ ਜਾਂਦੇ ਵੀ ਆਹੋ ਕੀ ਗਿਆ ਅਖੀਰ, ਆ ਭਾਈ ਆਲਮ ਸਿੰਘ ਗੁਰੂ ਮਹਾਰਾਜ ਕੋਲ ਗਿਆ, ਸੱਚੇ ਪਾਤਸ਼ਾਹ ਇਹ ਪਹਾੜਾਂ ਕੀ ਵਰਤ ਰਿਹਾ, ਸਿੰਘਾਂ ਦਾ ਪਲੜਾ ਬਹੁਤ ਨੀਵਾਂ ਹੋ ਗਿਆ, ਪਹਾੜੀਏ ਉੱਤੇ ਵਧੇ ਚਲੇ ਆ ਰਹੇ, ਸਿੰਘ ਮਾਰਤੇ ਸਾਡੇ ਕਈ ਸ਼ਹੀਦ ਕਰਤੇ। ਮਹਾਰਾਜ ਕਹਿੰਦੇ ਤੁਸੀਂ ਤਾਂ ਕਹਿੰਦੇ ਸੀਗੇ ਵੀ ਦਿੱਲੀ ਦੀ ਦਿੱਲੀ ਲੁੱਟ ਫਤਿਹ ਕਰਨ ਦੀ ਛੁੱਟੀ ਦੇ ਦਿਓ, ਸੱਚੇ ਪਾਤਸ਼ਾਹ ਅਸੀਂ ਭੁੱਲ ਗਏ, ਸਾਡੇ ਅੰਦਰ ਅਭਿਮਾਨ ਆ ਗਿਆ, ਹਮੇ ਆ ਗਈ, ਸਾਨੂੰ ਨਹੀਂ ਪਤਾ ਵੀ ਸਭ ਦੇ ਅੰਦਰ ਗੁਰੂ ਬੈਠ ਕੇ ਸੁੱਤਿਆ ਦੇ ਰਹੇ। ਸਮੇਂ ਸਮੇਂ ਸਮਰੱਥ, ਉਹੀ ਅਰਜਨ ਦੇ ਬਾਣ, ਉਹੀ ਅਰਜਨ ਦੇ ਹੱਥ ਰਾਜ, ਉਹਦਾ ਧਨਸ ਵੀ ਤੋੜ ਦਿੱਤਾ ਤੇ ਸਮਾਨ ਵੀ ਸਾਰਾ ਲੁੱਟ ਲਿਆ, ਰਾਜੀ ਹੋਰਾਂ ਕਰ ਦਿੱਤਾ। ਸੋ ਗੁਰੂ ਤੋਂ ਜਦ ਸਿੱਖ ਟੁੱਟਦਾ ਉਹਦੇ ਉੱਤੇ ਚੋਰ ਪੈਂਦੇ ਨੇ, ਉਹਦੇ ਉੱਤੇ ਮਾਇਆ ਪੈਂਦੀ ਹੈ, ਕਿਉਂਕਿ ਗੁਰੂ ਪੜਦਾ ਅੰਦਰ ਉੱਥੇ ਵਿਕਾਰ ਆ ਕੇ ਜੰਮ ਜਾਂਦੇ ਨੇ, ਵਿਕਾਰ ਹਨੇਰਾ ਪਾ ਦਿੰਦੇ ਨੇ, ਹਨੇਰਾ ਪਾਇਆ ਹੋਇਆ ਫਿਰ ਉਹ ਅਹੀਆਂ ਜਿਹੀਆਂ ਗੱਲਾਂ ਕਰਦਾ ਸਿੱਖ ਜਿਹੜਾ ਗੁਰੂ ਤੋਂ ਹੀ ਦੂਰ ਹੋ ਜਾਂਦਾ, ਮਹਾਂਪੁਰਸ਼ਾਂ ਤੋਂ ਦੂਰ ਹੋ ਜਾਂਦਾ। ਸੋ ਸਾਰੀ ਰਾਤ ਬਾਰ ਬਾਰ ਆਉਂਦਾ ਰਿਹਾ, ਬਾਰ ਬਾਰ ਆਉਂਦਾ ਰਿਹਾ। ਅੱਗੇ ਗੁਰੂ ਮਹਾਰਾਜ ਨੇ ਬਚਨ ਦਿੱਤਾ ਹੋਇਆ ਸੀ, ਕਹਿੰਦੇ ਜੋਗਾ ਸਿੰਘਾ ਤੂੰ ਕਿਹਦੇ ਜੋਗਾ? ਕਹਿੰਦਾ ਮੈਂ ਗੁਰੂ ਜੋਗਾ। ਮਹਾਰਾਜ ਕਹਿੰਦੇ ਪਿਆਰਿਆ ਜੇ ਤੂੰ ਗੁਰੂ ਜੋਗਾ ਤਾਂ ਗੁਰੂ ਤੇਰੇ ਜੋਗਾ। ਹੁਣ ਸਿੱਖ ਤਾਂ ਗਿਆ ਬਚਨ ਹਾਰ, ਸਿੱਖ ਤਾਂ ਪੇਸ਼ਵਾ ਜੋਗਾ ਹੋ ਗਿਆ, ਹਾਰ ਗਿਆ ਨਾ ਬਚਨ। ਹੁਣ ਗੁਰੂ ਨੇ ਤਾਂ ਆਪਣਾ ਬਿਰਧ ਰੱਖਣਾ ਸੀ, ਗੁਰੂ ਕਹਿ ਚੁੱਕਿਆ ਸੀ ਵੀ ਮੈਂ ਤੇਰੇ ਜੋਗਾ, ਹੁਣ ਤੇਰੇ ਜੋਗਾ ਕਹਿ ਕੇ ਦਰਵਾਜ਼ੇ ਮੂਹਰੇ ਖੜਾ ਵਰਛਾ ਲਈ। ਬਾਰ ਬਾਰ ਆਉਂਦਾ ਝਿੜਕ ਮਾਰਦਾ, ਅੰਮ੍ਰਿਤ ਵੇਲਾ ਹੋ ਗਿਆ 2 ਵਜੇ ਜਾਂ ਫੇਰ ਆਇਆ ਉਹ ਸਿੱਖਾ ਤੇਰੀ ਮੱਤ ਮਾਰੀ ਗਈ, ਉਹ ਤੂੰ ਨਰਕਾਂ ਵਿੱਚ ਗਿਰਨ ਦਾ ਟਿਕਟ ਲੈ ਰਿਹਾ ਬੇਸਵਾ ਚੋਂ, ਕੀ ਲੈਣੇਗਾ ਗੰਦਮਸ ਚੋਂ, ਮੈਨੂੰ ਤੂੰ ਗੁਰੂ ਵਾਲਾ ਲੱਗਦਾ, ਜਾ ਅੰਮ੍ਰਿਤ ਵੇਲਾ ਹੋ ਗਿਆ ਇਸ਼ਨਾਨ ਕਰ ਪਾਠ ਕਰ, ਲਾਣਤ ਹੈ ਤੈਨੂੰ, ਯਾਦ ਕਰ ਆਪਣੇ ਗੁਰੂ ਨੂੰ ਅੰਦਰ ਵਸਾ। ਉਹ ਬਚਾ ਲਿਆ ਗਿਆ। ਇਹਨੂੰ ਕਹਿੰਦੇ ਨੇ ਕਬੀਰ ਕਸੌਟੀ ਰਾਮ ਕੀ ਝੂਠਾ ਟਿਕੇ ਨਾ ਕੋਈ, ਰਾਮ ਕਸੌਟੀ ਸੋ ਸਹੇ ਜੋ ਮਰਜੀ ਵਾ ਹੋਏ। ਉਹ ਹਰ ਬੰਦਾ ਨਹੀਂ ਸਹਿ ਬਹਿੰਦਾ, ਜਦੋਂ ਲੱਗਦੀ ਹੈ ਰਾਮ ਕਸੌਟੀ ਕਸੌਟੀ ਰਾਮ ਕੀ ਝੂਠਾ ਟਿਕੇ ਨਾ ਕੋਈ, ਰਾਮ ਕਸੌਟੀ ਸੋ ਸਹੇ ਜੋ ਮਰਜੀ ਵਾਹ। ਪਾਸ ਹੋਣਾ ਬੜਾ ਔਖਾ, ਸਿੱਖੀ ਤੋਂ ਪੈਰਾਂ ਤੇ ਮੱਥੇ ਟਿਕਾਉਣੇ ਬੜੇ ਸੁਖਾਲੇ, ਜੈ ਜੈਕਾਰ ਕਰਾਉਣੀ ਬਹੁਤ ਸੁਖਾਲੀ ਹੈ। ਡਾਲਰ ਤੇ ਪਾਉਂਡ ਮੱਥੇ ਟਿਕਾ ਲੈਣੇ ਖੁਸ਼ੀ ਦਿੰਦੇ ਨੇ, ਪਰ ਅੰਦਰ ਜੀਵਨ ਨਹੀਂ ਹੈ, ਦੁਨੀਆਂ ਦੇ ਵਿਘਨ ਆ ਕੇ ਉਹਦੇ ਅੰਦਰ ਪ੍ਰਵੇਸ਼ ਕਰ ਜਾਂਦੇ। ਗੁਰੂ ਦੀ ਥਾਂ ਦੇ ਉੱਤੇ ਪੈਸਿਆਂ ਦਾ ਧਿਆਨ ਹੈ, ਪਰਬਤਾਂ ਦਾ ਧਿਆਨ ਹੈ, ਦੇਖਦਾ ਸਿੱਖ ਫੇਰ ਬੁਰੀ ਤਰ੍ਹਾਂ ਕਰਦਾ, ਕਿਤੇ ਟਿਕਾਣਾ ਹੀ ਨਹੀਂ ਹੈ, ਗਿਰੇ ਹੋਏ ਨੂੰ ਵੀ ਕੋਈ ਸਾਂਭ ਲੂਗਾ। ਉਸ ਵੇਲੇ ਗੁਰੂ ਮਹਾਰਾਜ ਨੇ ਰਕਸ਼ਾ ਕੀਤੀ, ਫੇਲ ਹੁੰਦੇ ਹੁੰਦੇ ਨੂੰ ਬਚਾਰਿਆ, ਕਿਉਂਕਿ ਵਚਨ ਕੀਤਾ ਹੋਇਆ ਸੀ ਵੀ ਜੇ ਤੂੰ ਗੁਰੂ ਜੋਗਾ ਤਾਂ ਗੁਰੂ ਤੇਰੇ ਜੋ। ਹੁਣ ਇੱਥੇ ਆ ਕੇ ਪੁਆਇੰਟ ਤੇ ਗੁਰੂ ਨਾਲ ਕਨੈਕਸ਼ਨ ਟੁੱਟ ਗਿਆ, ਸਿੱਖ ਫੇਲ ਹੋਇਆ, ਪਰ ਗੁਰੂ ਨੇ ਆਪਣਾ ਵਚਨ ਨਹੀਂ ਛੱਡਿਆ, ਗੁਰੂ ਨੇ ਸਿੱਖ ਨੂੰ ਬਚਾ ਲਿਆ। ਜੇ ਗੁਰੂ ਨੂੰ ਜਵਾਬ ਇਹ ਦੇ ਤਾਂ ਸਿੱਖ ਨੇ ਅੰਦਰ ਵਿਸ਼ੇ ਵਿਕਾਰ ਵਸਾ ਲਏ ਤੇ ਗੁਰੂ ਦਾ ਧਿਆਨ ਜਾਂਦਾ ਰਿਹਾ, ਰਸਨਾ ਤੋਂ ਵਾਹਿਗੁਰੂ ਟੁੱਟ ਗਿਆ। ਨਿਤਨੇਮ ਦੇ ਵਿੱਚ ਮਾੜੇ ਖਿਆਲ ਆਉਣ ਲੱਗ ਗਏ, ਤਸਵੀਰਾਂ ਮਾੜੀਆਂ ਆਉਣ ਲੱਗ ਗਈਆਂ, ਸਰੀਰ ਦੇ ਵਿੱਚ ਉਤੇਜਨਾ ਹੋ ਗਈ ਕਿ ਬਰਿਆਈ ਵੱਲ ਨੂੰ ਪੈਰ ਪੁੱਟੀਏ, ਗੁਰੂ ਦਾ ਤਾਂ ਫਿਰ ਡਰ ਨਾ ਰਿਹਾ, ਫਿਰ ਤਾਂ ਉਹ ਨਾਸਤਕ, ਪੱਕਾ ਨਾਸਤਕ ਹੈ। ਉਸ ਵੇਲੇ ਸਿੱਖ ਬੁਰੀ ਤਰ੍ਹਾਂ ਗਿਰਦਾ, ਉਹਦਾ ਅਸਲਾ ਉਗੜਿਆ ਹੁੰਦਾ। ਸੋ ਇਹ ਜਿਸ ਵਕਤ ਨਜ਼ਾਮਉਦੀਨ ਔਲੀਆ ਬੇਸ਼ਵਾ ਦੇ ਬੈਠਾ ਤੜਕਾ ਹੋਇਆ ਹੈ 4 ਵਜੇ, ਉਹ ਕਹਿਣ ਲੱਗੀ ਮਹਾਰਾਜ ਮੇਰੇ ਚਰਿੱਤਰ ਨੇ 30 ਦਿਨ ਉਠਾ ਦੇ, 2 ਇਹੋ ਜਿਹੇ ਸਖ਼ਤ ਨੇ ਉਹ ਨਹੀਂ ਗਿਰ ਰਹੇ, ਬਾਕੀ ਤਾਂ ਚੜ ਗਏ, ਚੜ ਪਾਉਂਦੇ ਕੱਚੇ ਗਿਰੀ ਜਿਹਨਾਂ ਕਾਰਨ ਆਈ, ਦੇਖਣ ਵਾਸਤੇ ਬਹੁਤ ਵੱਡੇ ਸੀ ਬਈ ਇਹ ਤਾਂ ਔਲੀਏ ਦਾ ਰੂਪ ਹੈ, ਨੇ ਔਲੀਏ ਵਾਂਗੂ ਹੀ ਬੋਲਦੇ। ਮਹਾਂਪੁਰਸ਼ਾਂ ਦੇ ਕੋਲ ਰਹਿਣ ਵਾਲੇ ਸਿੱਖ, ਜਿਹੜਾ ਸੁਚੇਤ ਸਿੱਖ ਹੈ ਨਾ, ਸੁਚੇਤ ਬੰਦਾ ਹੈ, ਉਹਨਾਂ ਦੇ ਬਚਨ ਸਾਰੇ ਹੀ ਯਾਦ ਕਰ ਲੈਂਦਾ। ਉਹ ਕਮਾਉਂਦਾ ਨਹੀਂ ਹੈ, ਬਚਨ ਯਾਦ ਕਰਦਾ ਕਿ ਤੋਤਾ ਬਣ ਜਾਂਦਾ, ਉਹ ਤੋਤਾ ਸੋਧ ਕੇ ਬੋਲਦਾ, ਸੋਧ ਕੇ ਬੋਲਣਾ ਲੋਕਾਂ ਚ ਵਾਹਵਾ ਵਾਹਵਾ ਹੁੰਦੀ ਹੈ ਵੀ ਇਹ ਤਾਂ ਬਹੁਤ ਕਮਾਲ ਦਾ ਹੈ, ਇਹਦਾ ਤਾਂ ਵਿਖਿਆਨ ਹੈ ਬਹੁਤ ਵਧੀਆ। ਕਹਿੰਦੇ ਨੇ ਇਹ ਤਾਂ ਜੀ ਮਹਾਰਾਜ ਮੰਗਣੇ ਗੱਲ ਕਰਦਾ, ਉਹ ਯਾਦ ਕਰਿਆ ਹੋਇਆ, ਅਜੇ ਕਮਾਈ ਨਹੀਂ ਕਰੀ, ਅੰਦਰ ਨਹੀਂ ਦੇਖਿਆ, ਅੰਦਰੋਂ ਬਚਨ ਨਹੀਂ ਆ ਰਹੇ, ਉੱਤੋਂ ਆ ਰਹੇ ਨੇ ਯਾਦਦਾਸ਼ਤ ਵਿੱਚੋਂ। ਉਹਦੇ ਚ ਕੀ ਹੁੰਦਾ, ਸੁਣਨ ਵਾਲੇ ਭੁੱਲ ਜਾਂਦੇ ਨੇ, ਉਹਨੂੰ ਆਦਰ ਦਿੰਦੇ ਆ, ਮਾਣ ਦਿੰਦੇ ਨੇ, ਮਾਇਆ ਦਿੰਦੇ ਨੇ, ਉਹਨੂੰ ਪਦਵੀਆਂ ਉੱਚੀਆਂ ਦਿੰਦੇ ਨੇ, ਉਹਦੇ ਨਾਲ ਪਿਆਰ ਬਣਾਉਂਦੇ, ਪਰ ਉਹਨਾਂ ਨੂੰ ਪਤਾ ਨਹੀਂ ਹੈ ਜਿਸ ਵਕਤ ਉਗਰਦੀ ਹੈ ਫੇਰ ਪਤਾ ਲੱਗਦਾ ਹੈ। ਪੜ੍ਹ ਲਓ, ਮੈਂ ਜਾਣਿਆ ਮਟਨ ਮੈਂ ਜਾਣਿਆ ਬੜਾ ਹੰਸਾ ਹੈ ਤਾਂ ਮੈਂ ਕੀ ਆਸਾਂ। ਭੁਲੇਖਾ ਕਿਹੜੀ ਗੱਲ ਨੇ ਪਾ ਦਿੱਤਾ ਮਹਾਂਪੁਰਸ਼ ਕੋ ਰਹਿੰਦਾ ਰਹਿ ਕੇ ਅੱਖਰ ਅੱਖਰ ਯਾਦ ਕਰ ਲਿਆ, ਕਰਨੀ ਕਮਾਈ ਹੈ ਨੀ, ਮਾਇਆ ਦੇ ਥਪੇੜਾਂ ਚੋਂ ਨਿਕਲ ਨਹੀਂ ਸਕਦਾ, ਉਹ ਸਾਰੀ ਲਿਆਕਤ ਨੂੰ ਬਣਾ ਲਿਆ ਵੀ ਪੈਸਾ ਕਮਾਈਏ ਸ਼ੋਹਰਤ ਹਾਸਲ ਕਰੀਏ, ਉਹਨੇ ਤਾਂ ਗਿਰਨਾ ਹੀ ਗਿਰਨਾ ਭਾਈ, ਉਹ ਨੀ ਸਟੈਂਡ ਕਰ ਸਕਦਾ, ਉਹ ਗਿਰੇਗਾ ਪੂਰੀ ਤਰ੍ਹਾਂ ਗਿਰੇਗਾ। ਕਿਉਂਕਿ ਜੋ ਧਾਰਮਿਕ ਅਵਸਥਾ ਤੋਂ ਗਿਰਨਾ ਹੇਠਾਂ ਚੱਕਣਾ ਚੂਰ ਹੋ ਜਾਂਦਾ, ਉਹਦਾ ਬਚਦਾ ਕੁਛ ਨਹੀਂ ਹੁੰਦਾ। ਸੋ ਇਸ ਤਰ੍ਹਾਂ ਕਹਿਣ ਲੱਗੀ, ਬੱਤੀ ਤਾਂ ਚਲੇ ਗਏ ਹੁਣ ਦੋ ਨਹੀਂ ਜਾ ਰਹੇ। ਉਹ ਕਹਿੰਦਾ ਇਹਨਾਂ ਨੂੰ ਵੀ ਭੇਜ, ਕਹਿੰਦੀ ਮੈਂ ਕੋਸ਼ਿਸ਼ ਕਰਦੀ ਹਾਂ ਮਹਾਰਾਜ, ਤੁਸੀਂ ਵੀ ਮੇਰੀ ਮਦਦ ਕਰੋ। ਜਾ ਕੇ ਡੰਡੇ ਦੇ ਤੇ ਆਪਣੇ ਆਦਮੀਆਂ ਕੋਲ ਕੁਟਾਈ ਸ਼ੁਰੂ ਕਰਤੀ, ਜਾਂਦੇ ਹੋ ਕਿ ਨਹੀਂ ਇੱਥੋਂ ਮੇਰੇ ਘਰ ਅੱਗੇ ਬੈਠੇ। ਉਹ ਇੱਕ ਤਾਂ ਤੁਰ ਗਿਆ, ਕਹਿੰਦਾ ਆ ਜਾ ਤੂੰ ਵੀ, ਐਵੇਂ ਨਾ ਕੁੱਟ ਖਾ, ਔਲੀਆ ਕੁਛ ਨਹੀਂ ਹੈ, ਐਵੇਂ ਆਪਾਂ ਭਰੋਸਾ ਕਰਿਆ ਬੇਸ਼ਵਾ ਦੇ ਘਰ ਬੈਠਾ ਰਾਤ ਦਾ, ਕਦੇ ਮਾਸ ਮੰਗਾਉਂਦਾ ਕਦੇ ਸ਼ਰਾਬ ਮੰਗਾਉਂਦਾ, ਕਿਉਂਕਿ ਉਹਨੇ ਰੂਪ ਕੈਸਾ ਖੇਲਿਆ ਸੀ ਬੇਸ਼ਵਾ। ਸਾਰੇ ਚਲੇ ਗਏ, ਕਹਿਣ ਲੱਗੀ ਇੱਕ ਨਹੀਂ ਹਿੱਲ ਰਿਹਾ ਮਹਾਰਾਜ, ਕਹਿੰਦੇ ਇਹਨੂੰ ਲੱਤਾਂ ਤੋਂ ਘਲੀਸ ਕੇ ਮਰੇ ਹੋਏ ਕੁੱਤੇ ਵਾਂਗ ਸਿੱਟਿਆ ਮੀਰ ਭਰਤੇ ਬੰਦਿਆਂ ਨੇ, ਉਹਦਿਆਂ ਨੇ ਫੜਿਆ ਬਾਜ਼ਾਰ ਵਿੱਚ ਧੂਹੀ ਜਾਂਦੇ ਮੋਹਨੇ ਰਾਹ ਦੇ, ਦੂਰ ਜਾ ਕੇ ਸਿੱਟੇ ਆਏ, ਕਹਿੰਦੇ ਹੁਣ ਤੇਰੇ ਹੱਡ ਪੱਥਰੀ ਤੋੜ ਦਾਂਗੇ, ਹੁਣ ਆ ਕੇ ਦੇਖ ਤੂੰ ਉੱਥੇ। ਉਹ ਬੰਦੇ ਆ ਜਾਂਦੇ ਨੇ, ਉਹ ਪਿੱਛੇ ਪਿੱਛੇ ਫੇਰ ਆ ਗਿਆ, ਦੂਜੀ ਵਾਰੀ ਫੇਰ ਸਿੱਟੇ ਆਏ, ਤੀਜੀ ਵਾਰੀ ਫੇਰ ਸਿੱਟੇ ਆਏ। ਉਹ ਕਹਿਣ ਲੱਗੇ ਔਲੀਆ ਉਹ ਤਾਂ ਮਰ ਜਾਊਗਾ, ਉਹ ਨਹੀਂ ਜਾਂਦਾ, ਅਸੀਂ ਆਪਣਾ ਸਾਰਾ ਜ਼ੋਰ ਵਰਤ ਲਿਆ, ਉਹ ਨਹੀਂ ਜਾਂਦਾ। ਉਸ ਵੇਲੇ ਔਲੀਆ ਬਾਹਰ ਆ ਗਿਆ, ਕਹਿਣ ਲੱਗਿਆ ਉਹ ਖੁਸਰੋ, ਉਹ ਜਿੱਥੇ 31 ਬੰਦੇ ਚਲੇ ਗਏ ਤੂੰ ਕਿਉਂ ਨਹੀਂ ਗਿਆ, ਤੂੰ ਕਿਉਂ ਨਾ ਗਿਆ? ਕਹਿੰਦਾ ਨੇਤਰਾਂ ਚ ਜ਼ਿਆਦਾ ਬੋਲ ਸਕਦਾ ਨਹੀਂ। ਕਹਿੰਦਾ ਔਲੀਆ ਉਹਨਾਂ ਦਾ ਕੋਈ ਨਾ ਕੋਈ ਆਸਰਾ ਹੋਣਾ ਇਸ ਸੰਸਾਰ ਚ, ਮੇਰਾ ਕੋਈ ਆਸਰਾ ਨਹੀਂ ਹੈ, ਮੇਰਾ ਆਸਰਾ ਰਿਹਾ ਨਾ ਜਗ ਕੋਈ ਬਾਜ ਤੇ ਚਰਨਾ ਤੋਂ,
ਆਹ
ਸਾਹਿਬਜ਼ਾ ਜਿਨ੍ਹਾਂ ਦਾ ਥਾਂ ਸੀ, ਜਿਨ੍ਹਾਂ ਦਾ ਸੰਸਾਰ ਵਿੱਚ ਕੋਈ ਆਸਰਾ ਸੀ, ਉਹ ਸਾਰੇ ਚਲੇ ਗਏ। ਮੈਂ ਤਾਂ ਸਾਰੇ ਆਸਰੇ ਤੋੜ ਕੇ ਸਾਰੇ ਥਾਂ ਗੁਆ ਕੇ ਤੇਰੇ ਚਰਨਾਂ ਚ ਆਇਆ, ਤੇ ਹੁਣ ਮੈਨੂੰ ਦੱਸੋ ਮੈਂ ਜਾਵਾਂ ਕਿੱਥੇ? ਤੁਸੀਂ ਇਸ ਘਰ ਚ ਰਹਿਣਾ, ਮੈਂ ਕੁੱਤੇ ਦੀ ਤਰ੍ਹਾਂ ਗਲੀ ਚ ਪਿਆ ਰਹੂੰਗਾ, ਮੈਂ ਨਹੀਂ ਜਿਉ ਸਕਦਾ ਤੇਰੇ ਬਗੈਰ, ਚਾਹੇ ਝਿੜਕਾਂ ਦੇ, ਚਾਹੇ ਕੁੱਟ ਪਵਾ, ਚਾਹੇ ਭੁੱਖਾ ਰੱਖ, ਚਾਹੇ ਵਡਿਆਈ ਦੇ। ਉਸ ਵੇਲੇ ਔਲੀਆ ਉਤਰਿਆ ਪੌੜੀਆਂ, ਬੁੱਕਲ ਚ ਲੈ ਲਿਆ, ਕਹਿੰਦਾ ਖੁਸਰੋ ਖੋਲ ਅੱਖ। ਖੁਸਰੋ ਕੀ ਦੇਖਦਾ? ਜਿੱਧਰ ਦੇਖਦਾ ਨੂਰ ਏ ਨੂਰ, ਨੂਰ ਏ ਨੂਰ ਪਰਮੇਸ਼ਰ ਦਾ। ਕਹਿੰਦਾ ਤੇਰੀ ਅਮਾਨਤ ਮੈਂ ਸਾਂਭ ਕੇ ਰੱਖੀ ਹੋਈ ਸੀ, ਅਤ ਕੀਮਤੀ ਸੀ, ਕਿਹਨੂੰ ਮੈਂ ਦੇ ਦਿੰਦਾ? ਕੱਚਿਆਂ ਨੂੰ। ਤੂੰ ਇਸ ਦਾ ਅਧਿਕਾਰੀ ਹੋਇਆ। ਉਸ ਵੇਲੇ ਉਹਨੇ ਬ੍ਰਹਮ ਗਿਆਨ ਦਾ ਉਪਦੇਸ਼ ਦੇ ਕੇ ਬ੍ਰਹਮ ਗਿਆਨੀ ਬਣਾ ਦਿੱਤਾ। ਸੋ ਇਸ ਤਰ੍ਹਾਂ ਦੇ ਨਾਲ ਮੈਂ ਬੇਨਤੀ ਕੀਤੀ ਸੀ ਪਿਆਰਿਓ, ਪਰਖ ਹੋਣੀ ਬੜੀ ਔਖੀ ਹੈ। ਔਲੀਆ ਨੂੰ ਪਰਖ ਕਰਨ ਵਾਸਤੇ ਕਿੱਡਾ ਡਰਾਮਾ ਖੇਲਣਾ ਪਿਆ ਸੀ, ਕੌਣ ਜੀਵ ਆ ਜਿਹੜੇ ਪਰਖ ਕਰ ਲਾਂਗੇ? ਇਹ ਤਾਂ ਵਾਹਿਗੁਰੂ ਇਹ ਕਿਰਪਾ ਕਰੇ ਵੀ ਸਾਨੂੰ ਪਰਖ ਆ ਜਾਵੇ। ਹੇ ਪ੍ਰਭੂ, ਹੇ ਗੁਰੂ ਮਹਾਰਾਜ, ਉਹ ਕਿਹੜੇ ਗੁਰਮੁਖ ਨੇ ਜਿਹੜੇ ਤੈਨੂੰ ਪ੍ਰਵਾਨ ਨੇ? ਉਹਨਾਂ ਦੇ ਚਰਨੀ ਪਾਈ ਸਾਨੂੰ, ਉਹਨਾਂ ਦੀ ਸੰਗਤ ਦੇਈ, ਪਖੰਡੀਆਂ ਦੀ ਨਾ ਦੇ ਦੀ, ਜਿਹੜੇ ਬਗਲਿਆਂ ਨਾਲ ਸਾਡਾ ਬਾਹਨਾ ਪਾ ਦੀ। ਕਿਰਪਾ ਕਰ, ਬੋਲਣਾ ਕੋਈ ਔਖੀ ਬਾਤ ਨਹੀਂ ਹੈ। ਵੱਡੇ ਤੇ ਵੱਡੇ ਲੈਕਚਰ ਦਿੰਦੇ ਨੇ, ਰਿਧੀਆਂ ਸਿੱਧੀਆਂ ਹਾਸਲ ਕਰਨੀਆਂ ਕੋਈ ਔਖੀਆਂ ਨਹੀਂ ਹੈ। ਕੋਈ ਬੰਦਾ ਵੀ ਕਹੇ, ਮੈਂ ਕਈ ਵਾਰੀ ਦਿਮਾਗ ਚ ਕਿਹਾ ਵੀ ਜੇ ਲੈਣੀਆਂ ਤੁਹਾਨੂੰ ਦੱਸ ਦਿੰਦੇ ਹਾਂ, ਤਰੀਕਾ ਕਰ ਲਓ ਮਿਹਨਤ, ਪਰ ਫਸ ਜਾਓਗੇ ਬੁਰੀ ਤਰ੍ਹਾਂ, ਨਾਲ ਮੈਨੂੰ ਬਤਾਓਗੇ। ਦੁਨੀਆਂ ਦੀ ਮਾਨਤਾ ਹਾਸਲ ਕਰਨੀ ਕੋਈ ਔਖੀ ਨਹੀਂ ਅੱਜ ਦੇ ਯੁੱਗ ਦੇ ਅੰਦਰ। ਪੈਸਾ ਤੇ ਨਾਲ ਤਕਨੀਕ ਚਾਹੀਦੀ ਆ। ਅਖਬਾਰ ਨੇ, ਰੇਡੀਓ ਨੇ, ਹਰ ਥਾਂ ਦੇ ਉੱਤੇ ਆਦਮੀ ਜਿੱਥੇ ਨਹੀਂ ਪਹੁੰਚ ਸਕਦਾ ਉੱਥੇ ਵੀ ਪਹੁੰਚ ਸਕਦਾ, ਪਰ ਪਰਮੇਸ਼ਰ ਦੇ ਪਿਆਰਿਆਂ ਦੀ ਪਛਾਣ ਬਹੁਤ ਔਖੀ ਹੁੰਦੀ ਹੈ, ਹੱਦ ਤੋਂ ਜ਼ਿਆਦਾ। ਵਾਹਿਗੁਰੂ ਇਹ ਕਿਰਪਾ ਕਰੇ, ਕਿਰਪਾ ਕਰਕੇ ਐਸੇ ਸਾਧੂਆਂ ਦੇ, ਐਸੇ ਆਪਣੇ ਪਿਆਰਿਆਂ ਦੇ ਪਰਮੇਸ਼ਰ ਦੇ ਦਰਸ਼ਨ ਕਰਾ ਦੇਵੇ, ਜਿਨ੍ਹਾਂ ਦੇ ਦਰਸ਼ਨ ਕਰਕੇ ਸਾਡੇ ਸਾਰੇ ਪਾਪ ਲੈ ਜਾਣ। ਉਹ ਪਿਆਰ ਅੱਧੋ ਅੱਧ ਬੋਲਿਓ ਭਾਈ। ਦਰਸ਼ਨ ਕਰਕੇ ਪਾਪ ਲੈ ਜਾਂਦੇ ਸਾਧੂਆਂ ਦੇ, ਨਿਰਮਲ ਸਾਧੂ ਜਿਨ੍ਹਾਂ ਦੇ ਦਰਸ਼ਨ ਕਰਦੀ ਸਾਰ ਪਾਪ ਨੱਠ ਜਾ। ਪਾਪ ਨੱਠਣ ਤੋਂ ਬਾਅਦ ਨਾਮ ਚਿੱਤ ਆਇਆ ਕਰਦਾ, ਜੀ ਲੱਗਦਾ, ਗੁਰੂ ਨਾਲ ਪਿਆਰ ਪੈਂਦਾ, ਬਾਣੀ ਨਾਲ ਪਿਆਰ ਪੈਂਦਾ, ਨਾਮ ਨਾਲ ਪਿਆਰ ਪੈਂਦਾ। ਤੋ ਸਾਧ ਜੀ, ਬਾਣੀ ਆਪਣੀ ਥਾਂ, ਪਰ ਅਸੀਂ ਗਲਤੀਆਂ ਕਰਦੇ ਹਾਂ, ਸਾਨੂੰ ਪਤਾ ਹੀ ਨਹੀਂ। ਵਾਹਿਗੁਰੂ ਸਾਨੂੰ ਮਤ ਦੇਵੇ ਵੀ ਤੇਰੇ ਪਿਆਰੇ ਕਿਹੜੇ ਆ, ਅਸੀਂ ਉਹਨੂੰ ਪਛਾਣ ਲਈਏ। ਐਵੇਂ ਨਾ ਸੰਤ ਸੰਤ ਕਰੀ ਜਾਓ, ਸੰਤ ਵੀ ਮੇਰੇ ਨਾਲ ਨਾਰਾਜ਼ ਹੋ ਜਾਂਦੇ ਨੇ ਵੀ ਤੁਸੀਂ ਸਾਨੂੰ ਸਾਡੇ ਬਾਰੇ ਵੀ ਸ਼ੱਕ ਪਾ ਦਿੰਦੇ। ਮੈਂ ਕਿਹਾ ਮੈਂ ਤਾਂ ਕਿਸੇ ਬਾਰੇ ਸ਼ੱਕ ਨਹੀਂ ਪਾਉਂਦਾ, ਮੈਂ ਤਾਂ ਕਹਿੰਦਾ ਵੀ ਜਿਹੜੇ ਮਹਾਤਮਾ ਨੇ ਉਹਨਾਂ ਚ ਐ ਗੁਣ ਨੇ, ਜਿਹੜੇ ਠੱਗੀ ਬੱਗੀ ਮਾਰਦੇ ਪਖੰਡੀ ਤੁਰੇ ਫਿਰਦੇ ਨੇ, ਉਹ ਬਗਲਿਆਂ ਤੋਂ ਬਚੋ। ਬਚੋ ਜੇ ਬਚ ਹੁੰਦਾ, ਨਹੀਂ ਤਾਂ ਆਪਣਾ ਜੀਵਨ ਬਰਬਾਦ ਹੋ ਜਾਂਦਾ। ਹੁਣ ਕੋਈ ਸਮਾਂ ਜਾਤ ਨਹੀਂ ਦਿੰਦਾ। ਬਾਕੀ ਦਾ ਜਿਹੜਾ ਪ੍ਰੋਗਰਾਮ ਹੈ ਭਾਈ ਕੁਲਵੀਰ ਸਿੰਘ ਜੀ ਪੂਰਾ ਕਰਦੇ ਨੇ। ਸੋ ਸਿਹਤ ਤੁਸੀਂ ਦੇਖ ਰਹੇ ਹੋ, ਸਿਹਤ ਤਾਂ ਮੇਰੀ ਤਗੜੀ ਆ, ਮਾੜੀ ਨਹੀਂ ਹੈ, ਪਰ ਮੈਂ ਥੱਕ ਜਾਂਦਾ, ਬੋਲ ਨਹੀਂ ਹੁੰਦਾ ਉੱਚਾ, ਉਹ ਤਾਕਤ ਨਹੀਂ ਰਹੀ ਜਿਹੜੀ ਪਹਿਲਾਂ ਸੀ। ਤੁਹਾਡੇ ਪਿਆਰ ਦਾ ਬੰਨੇ ਆਇਆ ਮੈਂ ਫੇਰ ਆ ਕੇ ਸੇਵਾ ਕਰਦਾ, ਮੇਰਾ ਵੀ ਪਲਾ ਹੁੰਦਾ, ਤੁਹਾਡਾ ਵੀ ਹੁੰਦਾ। ਸੋ ਨਵਾ ਦੇਵੇ ਗੁਰੂ ਮਹਾਰਾਜ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।